रामदास अर्जुन गुरु वासी हर गोविंद हरि राय हर कृष्ण गुरु तेग बहादुर चंद दसवें गोविंद सिंह गुरु नौ को जोड़ कर जिसमें अमृत ज्ञान है मानक भक्त गुरु ग्रंथ साहिब उनद बंदों कार्य अनुराग कहां बुद्ध प्रभु तुच्छ हमारी बन सके महिमा जो तिहारी हम ना सकत कर सिफत तुम्हारी आप ले हो तुम कथा सुनाई हम ना सकत कर सिफत तुम्हारी आप ले हो तुम कथा सुनाई
सतनाम श्री वाहिगुरु साहिब जीओ अचुत आदि अनिल अनाहत सत स्वरूप सदैव बखाने आदि अजून अजाय जरा बिन परम पुनीत परम परमाने सिद्ध स्वयंभू प्रसिद्ध सबै जग एक ही ठार अनेक बखाने रे मन रंक कलंक बिना हर तै केह कारण ते न पहचाने आदि अजून अजाय जरा बिन परम पुनीत परम परमाने
वाहिगुरु जी की फतेह। गरीब नवाज अंतरजामी सचे पातशाह श्री गुरु ग्रंथ साहिब जी महाराज जी पावन पवित्र चरण शरण विच जुड़ बैठे गुरु प्यारी गुरु सवारी गुरु खालसा साध संगत जी आप जी गुरु बाबा जी की गोद विच बैठ के सिख पंथ के महान विद्वान साधु आत्मा निर्मल आत्मा सत्कारयोग ज्ञानी कुलदीप सिंह जी के पासों गुरु साहिबान की पावन पवित्र अमृतमयी बाणी वारा ते वधीक जो सलोक हैं उन्होंने विचार लड़ीवार कथा सतगुरों की सुन रहे सी। गुरु जी ने कलयुगी जीवां ते बहुत वड्डा उपकार किया जो सानू अपनी बाणी तुरकी बाणी बख्शिश की है। जिहड़ा भी इस बाणी नू विचारेगा पढ़ेगा सुनेगा मनेगा कमाएगा यह बाणी उन्हू सचखंड च लै जाएगी। जिथों ये बाणी आई है उत्थे लै जांदी है मुक्त कर देंदी है। साढ़े संसार के जीवां दियां हजारां लखां करोड़ां समस्यावां का हल इस बाणी के अंदर है। जिहड़ा भी प्रेम नाल गुरु की बाणी सुने पढ़े मने उहदा ही कल्याण है। धन गुरु गोबिंद सिंह साहिब जी की बाणी बड़ी महान पवित्र अमृत तेजस्वी बाणी है जिहदे विच भगती और शक्ति का सुमेल है। ये जो तेती सवैया की कथा चल रही है साध संगत जी ये सवैये गुरु जी ने बड़े जीवों उत्ते पुकार करके उन्होंने मार्ग दर्शाने वास्ते उच्चारण किए ने। इन्हां महाराज ने कहा भी जागदी जोत अकाल पुरख दी है तुसीं उन्हूं जपना है किसी भी भरम भुलेखे च नहीं पैना बड़ियां मसाणा की पूजा भूतां प्रेतां की पूजा देवी देवत्यां की पूजा नूं छड के एक अकाल की पूजा करनी है। सत्कार सब दा है पर मनना अकाल पुरख नूं है। किसी की निंदा भी नहीं की महाराज जी ने कमजोरियां कढ़ियां ने किसी धर्म का खंडन नहीं किया पखंड का खंडन किया है। पखंड किसी भी धर्म च ਕੋਈ ਵੀ ਇਨਸਾਨ ਕਰ ਰਿਹਾ ਹੈ ਮਾੜਾ ਹੈ। ਜਿਹੜਾ ਸੱਚੀ ਭਾਵਨਾ ਨਾਲ ਜੁੜਿਆ ਹੈ, ਸ਼ਰਧਾ ਨਾਲ ਵਾਹਿਗੁਰੂ ਦਾ ਨਾਮ ਜਪ ਰਿਹਾ, ਉਹ ਪੂਜਣੇ ਯੋਗ, ਸਤਿਕਾਰ ਯੋਗ। ਸੋ ਸ੍ਰੀ ਗੁਰੂ ਕਲਗੀਧਰ ਜੀ ਨੇ ਵੀ ਐਸੇ ਭਾਵ ਬਾਣੀ ਵਿੱਚ ਉਜਾਗਰ ਕੀਤੇ ਨੇ। ਮਹਾਰਾਜ ਕਹਿੰਦੇ ਮੂਲ ਨਾਲ ਜੁੜੋ, ਤੱਤ ਨਾਲ ਜੁੜੋ, ਅਸਲੀ ਜੋ ਹੈ ਪਰਮੇਸ਼ਰ ਸਾਰਿਆਂ ਦਾ ਸਰੋਮਣੀ ਹੈ, ਉਹਦਾ ਚਿੰਤਨ ਕਰੋ। ਕਿਉਂ ਨਾ ਜਪੋ ਤਾਕੋ ਤੁਮ ਭਾਈ, ਅੰਤਕਾਲ ਜੋ ਹੋਏ ਸਹਾਈ। ਕਿਉਂ ਨੀ ਉਹਨੂੰ ਜਪਦੇ ਜਿਹਨੇ ਅੰਤਕਾਲ ਤੁਹਾਡੀ ਸਹਾਇਤਾ ਕਰਨੀ ਹੈ? ਆਓ ਪ੍ਰੇਮ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਦੇ ਚਰਨਾਂ ਧਿਆਨ ਧਰ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਅਚੁੱਤ ਆਦ ਅਨੀਲ ਅਨਾਹਦ,
ਵਾਹਿਗੁਰੂ ਦਾ ਸਰੂਪ ਕੈਸਾ ਹੈ? ਅਚੁੱਤ, ਜੋ ਚਿਉਤ ਨਹੀਂ ਹੁੰਦਾ, ਚਿਉਤ ਮੈਂ ਹੁੰਦਾ ਗਿਰਨਾ ਡਿੱਗਣਾ। ਅਚੁੱਤ ਦਾ ਮਤਲਬ ਹੁੰਦਾ ਜੋ ਨਾ ਡਿੱਗੇ। ਇਹ ਸੰਸਾਰ ਦੇ ਵਿੱਚ ਸਾਰੇ ਹੀ ਡਿੱਗੇ ਹਨ, ਸੰਸਾਰ ਜਨਮ ਜੋ ਲਿਆ ਹੈ, ਗਿਰੇ ਹਨ ਸੰਸਾਰ ਦੇ ਵਿੱਚ, ਉੱਪਰੋਂ ਥੱਲੇ ਆ ਗਏ ਹਨ, ਜੀਵ ਬਣ ਗਏ ਨੇ, ਈਸ਼ਵਰ ਤੋਂ ਜੀਵ ਬਣ ਗਏ ਹਨ, ਬ੍ਰਹਮ ਤੋਂ ਜੀਵ ਬਣ ਗਏ ਹਨ। ਸੋ ਇਹ ਆਪਾਂ ਸਾਰੇ ਡਿੱਗਣ ਵਾਲੇ ਹਾਂ, ਪਰ ਪਰਮੇਸ਼ਰ ਜੋਤੀ ਸਰੂਪ ਨਹੀਂ ਡਿੱਗਦਾ, ਉਹਦਾ ਸਿੰਘਾਸਨ ਸਦਾ ਹੀ ਅਡੋਰ ਹੈ, ਸਦਾ ਹੀ ਆਪਣੇ ਆਸਣ ਤੇ ਪਰਮੇਸ਼ਰ ਬਿਰਾਜਮਾਨ ਹੈ, ਸੁਭਾਏਮਾਨ ਹੈ, ਅਚੁੱਤ ਹੈ। ਆਦ ਸਾਰਿਆਂ ਦਾ ਮੁੱਢ ਹੈ, ਅਨੀਲ ਗਿਣਤੀ ਤੋਂ ਰਹਿਤ ਹੈ, ਹੱਦ ਤੋਂ ਰਹਿਤ ਅਨਾਹਦ ਹੈ।
ਸਤ ਸਰੂਪ ਸਦੈਵ ਬਖਾਨੇ,
ਉਹਦਾ ਸਰੂਪ ਸਤ ਹੈ, ਸਰੀਰ ਕਾਲ ਲਈ। ਸਾਰੇ ਵੇਦ ਸ਼ਾਸਤਰ ਨੂੰ ਸਤ ਹੀ ਕਹਿੰਦੇ ਹਨ। ਕੋਈ ਵੀ ਮਹਾਂਪੁਰਸ਼, ਵਿਦਵਾਨ, ਸਾਧੂ, ਸੰਤ ਪਰਮੇਸ਼ਰ ਨੂੰ ਅਸਤ ਨਹੀਂ ਕਹਿੰਦਾ, ਝੂਠਾ ਨਹੀਂ ਕਹਿੰਦੇ, ਬਲਕਿ ਸਾਰੇ ਸੱਚਾ ਕਹਿੰਦੇ ਨੇ, ਸਤ ਸਤ ਕਰਕੇ ਉਸਦਾ ਵਰਣਨ ਕਰਦੇ ਹਨ।
ਆਦਿ ਅਜੂਨ ਅਜਾਏ ਜਰਾ ਬਿਨ,
ਪਰਮਾਤਮਾ ਸਾਰਿਆਂ ਦਾ ਆਦਿ ਹੈ, ਮੁੱਢ ਹੈ, ਅਜੂਨੀ ਜੂਨਾ ਤੋਂ ਰਹਿਤ ਹੈ, ਅਜਾਏ ਕਹੀਏ ਜਨਮ ਤੋਂ ਰਹਿਤ ਹੈ। ਜਾਏ ਜੋ ਜਨਮ ਨਹੀਂ ਲੈਂਦਾ ਮਾਂ ਦੇ ਪੇਟ ਤੋਂ। ਅਜਾਏ ਦਾ ਦੂਸਰਾ ਅਰਥ ਹੈ ਜੋ ਕਿਤੇ ਆਉਂਦਾ ਜਾਂਦਾ ਨਹੀਂ, ਟਿਕਿਆ ਹੋਇਆ ਨੇਚਰ ਆਸਣ ਹੈ ਉਸਦਾ, ਸਦਾ ਹੀ ਟਿਕਿਆ ਹੋਇਆ ਆਪਣੇ ਸਰੂਪ ਵਿੱਚ ਅਜਾਏ। ਤੀਸਰਾ ਅਰਥ ਹੈ ਜਗ੍ਹਾ ਤੋਂ ਰਹਿਤ ਹੈ, ਉਹਦਾ ਕੋਈ ਖਾਸ ਸਥਾਨ ਨਹੀਂ। ਜਿਵੇਂ ਕੋਈ ਅਮਰੀਕਾ 'ਚ ਰਹਿ ਰਿਹਾ, ਕੋਈ ਕੈਨੇਡਾ 'ਚ, ਕੋਈ ਪੰਜਾਬ ਵਿੱਚ, ਕੋਈ ਕਿਸੇ ਸ਼ਹਿਰ ਵਿੱਚ, ਕੋਈ ਕਿਸੇ ਸ਼ਹਿਰ ਵਿੱਚ, ਪਰਮਾਤਮਾ ਦਾ ਕੋਈ ਇੱਕ ਦੇਸ਼, ਇੱਕ ਮੁਲਕ, ਇੱਕ ਜਗ੍ਹਾ, ਇੱਕ ਘਰ ਨਹੀਂ ਹੈ, ਉਹ ਸਾਰੀਆਂ ਥਾਵਾਂ 'ਤੇ ਹੈ। ਜਲ ਥਲ ਮਈਲ ਪੂਰਿਆ, ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਅੰਕਾਰ। ਐਸਾ ਵਾਹਿਗੁਰੂ ਅਜਾਏ, ਜਗ੍ਹਾ ਤੋਂ ਵੀ ਰਹਿਤ ਹੈ, ਜਨਮ ਤੋਂ ਵੀ ਰਹਿਤ ਹੈ, ਆਉਣ ਜਾਣ ਤੋਂ ਵੀ ਰਹਿਤ ਹੈ। ਜਰਾ ਬਿਨ, ਸਤਸੰਗ ਦੀ ਜਰਾ ਬੁਢੇਪੇ ਨੂੰ ਕਹਿੰਦੇ ਨੇ। ਇਸ ਧਰਤੀ 'ਤੇ ਜਿਹੜਾ ਵੀ ਜੀਵ ਆਇਆ ਉਹਨੇ ਬੁੱਢਾ ਹੋ ਜਾਣਾ ਹੈ, ਜਵਾਨੀ ਸਦਾ ਨਹੀਂ ਰਹਿੰਦੀ, ਬੁਢੇਪਾ ਆਉਣਾ ਹੀ ਆਉਣਾ। ਜੀਆਂ 'ਤੇ ਤਾਂ ਆਉਂਦਾ ਹੀ ਹੈ, ਜਿਹੜੀਆਂ ਜੜ ਵਸਤੂਆਂ ਨੇ ਉਹਨਾਂ 'ਤੇ ਵੀ ਆਉਂਦਾ ਹੈ ਬੁਢੇਪਾ, ਕੱਪੜੇ 'ਤੇ ਵੀ ਆਉਂਦਾ। ਕੱਪੜਾ ਵੇਖੋ ਜਦੋਂ ਸਵਾਈ ਦਾ ਉਦੋਂ ਨਵਾਂ ਹੁੰਦਾ, ਸਾਲ ਡੇਢ ਸਾਲ ਪਾ ਲਓ ਅਤੇ ਬੁੱਢਾ ਹੋ ਜਾਂਦਾ, ਪੁਰਾਣਾ ਹੋ ਜਾਂਦਾ, ਜਰਜਰਾ ਹੋ ਜਾਂਦਾ। ਮਕਾਨ ਪਾਓ ਵਧੀਆ, ਕੋਠੀ ਘਰ ਬਣਾਓ, ਜਦੋਂ ਬਣਾਓ ਬੜਾ ਚਮਕਦਾ ਹੈ, ਹੌਲੇ 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 ਪੁਰਾਣਾ ਹੋ ਜਾਂਦਾ, ਕੰਧਾਂ ਨਾਲੋਂ ਕਲਰ ਡਿੱਗ ਡਿੱਗ ਕੇ ਉਹਦਾ ਰੂਪ ਬਦਰੂਪ ਹੋ ਜਾਂਦਾ ਹੈ। ਹੌਲੇ ਹੌਲੇ ਫਿਰ ਕਹਿੰਦੇ ਆ ਵੀ ਇਹ ਹੁਣ ਮਕਾਨ ਡਿੱਗਣ ਵਾਲਾ ਹੈ, ਢਹਿਣ ਵਾਲਾ, ਇਹ ਪੁਰਾਣਾ ਹੋ ਗਿਆ। ਫਿਰ ਉਹ ਮਕਾਨ ਢਹਿ ਜਾਂਦਾ। ਕੋਈ ਚੀਜ਼ ਐਸੀ ਨਹੀਂ ਧਰਤੀ 'ਤੇ ਜਿਹੜੀ ਬੁੱਢੀ ਨਾ ਹੋਵੇ, ਪੁਰਾਣੀ ਨਾ ਹੋਵੇ। ਇੱਕ ਅਕਾਲ ਪੁਰਖ ਸਦਾ ਹੀ ਜਵਾਨ ਰਹਿੰਦਾ, ਉਹਦੀ ਜੋਤ ਸਦਾ ਹੀ ਜਗਦੀ ਰਹਿੰਦੀ, ਉਹ ਨਹੀਂ ਬੁੱਢਾ ਹੁੰਦਾ। ਮਹਾਰਾਜ ਪਰਮੇਸ਼ਰ ਦੇ ਬਾਰੇ ਲਿਖਦੇ ਹਨ, ਸਾਹਿਬ ਮੇਰਾ ਨੀਤ ਨਵਾਂ। ਉਹ ਸਦਾ ਹੀ ਨਵਾਂ ਹੈ, ਨਿੱਤ ਨਵਾਂ ਹੈ, ਸਦਾ ਹੀ ਜਵਾਨ ਹੈ। ਆਪਾਂ ਸਾਰਿਆਂ ਨੇ ਬੁੱਢੇ ਹੋ ਜਾਣਾ, ਮਗਰ ਪਰਮੇਸ਼ਰ ਨੇ ਨਹੀਂ ਹੋਣਾ। ਇਸ ਕਰਕੇ ਬੁਢੇਪੇ ਤੋਂ ਰਹਿਤ ਹੈ ਵਾਹਿਗੁਰੂ।
ਪਰਮ ਪੁਨੀਤ ਪਰਮ ਪਰਮਾਨੇ,
ਪਰਮ ਸਾਰਿਆਂ ਤੋਂ ਸ੍ਰੇਸ਼ਟ ਹੈ, ਪੁਨੀਤ ਸਾਰਿਆਂ ਤੋਂ ਪੁੰਨਵਾਨ ਹੈ, ਸਾਰਿਆਂ ਨੂੰ ਪੁੰਨਵਾਨ ਬਣਾਉਣ ਵਾਲਾ ਹੈ, ਪਵਿੱਤਰ ਸਰੂਪ ਹੈ। ਪਰਮ ਪਰਮਾਨੇ ਪਰੰਪਰਾ ਤੋਂ ਮੰਨਿਆ ਹੋਇਆ ਹੈ। ਜਿਹੜੇ ਰਿਸ਼ੀ ਮੁਨੀ ਮਹਾਂਪੁਰਸ਼ ਆਦਿ ਕਾਲ ਤੋਂ ਹੋਏ ਨੇ, ਉਹ ਵੀ ਮੰਨਦੇ ਆ ਰਹੇ ਨੇ, ਅੱਜ ਤੱਕ ਸਾਰੇ ਮੰਨਦੇ ਆ ਰਹੇ ਨੇ, ਪਰੰਪਰਾ ਤੋਂ ਮੰਨਿਆ ਹੋਇਆ। ਦੂਸਰਾ ਅਰਥ ਹੈ ਪਰਮ ਪਰ, ਪਰੇ ਤੋਂ ਪਰੇ, ਪਰੇ ਤੋਂ ਪਰੇ ਵਿਆਪਕ ਹੈ ਵਾਹਿਗੁਰੂ।
ਸਿੱਧ ਸਵਯੰ ਭੂ ਪ੍ਰਸਿੱਧ ਸਭੈ ਜਗ,
ਉਹ ਸਾਰੇ ਕਾਰਜ ਸਿੱਧ ਕਰਨ ਵਾਲਾ, ਉਹਦੀ ਕੋਈ ਚੀਜ਼, ਉਹਦਾ ਕੋਈ ਕੰਮ ਅਧੂਰਾ ਨਹੀਂ। ਪੂਰੇ ਕਰ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ, ਉਹਦੇ ਸਾਰੇ ਕੰਮ ਸਿੱਧ ਹੋ ਜਾਂਦੇ, ਸਾਡੇ ਕੰਮ ਵੀ ਉਹ ਸਿੱਧ ਕਰਦਾ ਹੈ। ਅਸੀਂ ਆਪਣੇ ਆਪ ਆਪਣੇ ਕੰਮ ਨਹੀਂ ਸਿੱਧ ਕਰ ਸਕਦੇ, ਕੋਈ ਕੰਮ ਅਸੀਂ ਆਪਣੇ ਆਪ ਕਰਨਾ ਚਾਹੀਏ, ਜੇ ਵਾਹਿਗੁਰੂ ਨੂੰ ਮਨਜ਼ੂਰ ਨਾ ਹੋਵੇ ਤਾਂ ਉਹ ਕੰਮ ਸਿੱਧ ਨਹੀਂ ਹੁੰਦਾ। ਆਖੋ ਸਤਨਾਮ ਪਰਮੇਸ਼ਰ ਦੀ ਆਗਿਆ ਨਾ ਹੋਵੇ ਸਾਡਾ ਕੰਮ ਸਿੱਧ ਨਹੀਂ ਹੋਣਾ। ਇਸ ਕਰਕੇ ਮਹਾਰਾਜ ਬਾਣੀ ਚ ਲਿਖਦੇ, ਮੇਰਾ ਕੀਆ ਕਛੂ ਨਾ ਹੋਏ, ਮੇਰਾ ਕੀਤਾ ਨਹੀਂ ਕੁਝ ਹੁੰਦਾ। ਕਰ ਹੈ ਰਾਮ ਹੋਏ ਹੈ ਸੋਏ, ਜੋ ਪਰਮੇਸ਼ਰ ਨੇ ਕਰਨਾ ਉਹ ਆਪੇ ਹੋ ਜਾਣਾ, ਜਿਹੜਾ ਬੰਦੇ ਨੇ ਕਰਨਾ ਉਹ ਨਹੀਂ ਹੋਣਾ। ਹਾਂ, ਬੰਦੇ ਤੇ ਰਾਮ ਦੀ ਕਿਰਪਾ ਹੋ ਜਾਵੇ ਤਾਂ ਉਹਦੇ ਕੰਮ ਪੂਰੇ ਹੋ ਜਾਣ। ਜੇ ਬੰਦਾ ਕਹੇ ਵੀ ਰੱਬ ਦੀ ਆਗਿਆ ਤੋਂ ਬਿਨਾਂ ਮੈਂ ਆਪਣੇ ਆਪ ਕਰ ਲਾਂਗਾ, ਫਿਰ ਨਹੀਂ ਕਰ ਸਕਦਾ। ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ, ਕੋਸ਼ਿਸ਼ ਤਾਂ ਬੜੇ ਬੜੇ ਕਰਦੇ ਆ। ਰਾਵਣ ਸਵਰਗਾਂ ਨੂੰ ਪੌੜੀ ਲਾਉਣ ਲੱਗਾ ਸੀ, ਬੜਾ ਵੱਡਾ ਪ੍ਰੋਜੈਕਟ ਹੈ, ਧਰਤੀ ਤੋਂ ਸਵਰਗ ਤੱਕ ਪੌੜੀ ਸ਼ੁਰੂ ਕਰ ਦਿੱਤੀ। ਐਡਾ ਵੱਡਾ ਬਲੀ ਰਾਜਾ ਸੀ, ਪੈਸੇ ਦੀ ਵੀ ਕੋਈ ਕਮੀ ਨਹੀਂ ਸੀ, ਸੋਨੇ ਦੀ ਲੰਕਾ ਸੀ। ਪਰ ਜੇ ਪਰਮੇਸ਼ਰ ਨੂੰ ਮਨਜ਼ੂਰ ਨਹੀਂ ਸੀ, ਉਹ ਕੰਮ ਵਿੱਚ ਹੀ ਰਹਿ ਗਿਆ, ਰਾਵਣ ਮਾਰਿਆ ਗਿਆ। ਜੇ ਅਕਾਲ ਪੁਰਖ ਦੀ ਆਗਿਆ ਹੁੰਦੀ ਹੋ ਜਾਣਾ ਸੀ। ਕੋਈ ਵੀ ਕੰਮ ਸਿੱਧ ਹੋਣਾ ਤਾਂ ਪਰਮੇਸ਼ਰ ਦੀ ਆਗਿਆ ਨਾਲ ਹੋਣਾ। ਬੰਦੇ ਦੇ ਕੀਤਿਆਂ ਕੋਈ ਕੰਮ ਸੰਪੂਰਨ ਨਹੀਂ ਹੁੰਦਾ, ਇਸ ਕਰਕੇ ਸਿੱਧ ਸਰੂਪ ਪਰਮੇਸ਼ਰ ਹੈ। ਬਾਣੀ ਚ ਵੀ ਪਰਮੇਸ਼ਰ ਨੂੰ ਸਿੱਧ ਆਦਿ ਵਿੱਚ ਵੀ ਲਿਖਿਆ, ਏਕ ਸਿੱਧ ਜਿਨੀ ਧਿਆਇਆ, ਏਕ ਸਿੱਧ ਮੈਨੇ ਇੱਕ ਪਰਮਾਤਮਾ, ਜਿਹਦੇ ਕੀਤੇ ਹੋਏ ਸਾਰੇ ਕਾਰਜ ਸਿੱਧ ਹੁੰਦੇ ਆ। ਔਰ ਜਿਹੜੇ ਬੰਦੇ ਤੇ ਵਾਹਿਗੁਰੂ ਦੀ ਨਿਗਾਹ ਹੋ ਜਾਵੇ ਉਹਦੇ ਵੀ ਕੰਮ ਸਿੱਧ ਹੁੰਦੇ ਹਨ, ਤੇ ਉਹ ਬੰਦਾ ਵੀ ਸਿੱਧ ਬਣ ਜਾਂਦਾ ਹੈ। ਜਿਹਨਾਂ ਨੂੰ ਵਾਹਿਗੁਰੂ ਸਿੱਧ ਬਣਾਉਂਦਾ ਹੈ ਉਹ ਸਿੱਧ ਬਣਦੇ ਹਨ। ਸੋ ਸਾਰਿਆਂ ਤੋਂ ਵੱਡਾ ਸਿੱਧ, ਰਿਧੀਆਂ ਸਿੱਧੀਆਂ ਦਾ ਮਾਲਕ ਵਾਹਿਗੁਰੂ ਹੈ। ਸਿੱਧ ਸਵਯੰ ਭੂ, ਸਵਯੰ ਭੂ ਦਾ ਅਰਥ ਹੈ ਸਵਯੰ ਆਪਣੇ ਆਪ ਨੂੰ ਭੂ ਕਹੀਏ ਹੋਇਆ। ਪਰਮਾਤਮਾ ਦਾ ਜਨਮ ਕਿਸੇ ਮਾਂ ਦੁਆਰਾ ਨਹੀਂ ਹੋਇਆ, ਕਿਸੇ ਮਾਂ ਨੇ ਰੱਬ ਨੂੰ ਜਨਮ ਨਹੀਂ ਦਿੱਤਾ, ਕਿਸੇ ਪਿਓ ਨੇ ਪਰਮੇਸ਼ਰ ਨੂੰ ਜਨਮ ਨਹੀਂ ਦਿੱਤਾ। ਪਰਮੇਸ਼ਰ ਬਿਨਾਂ ਮਾਤਾ ਪਿਤਾ ਦੇ ਆਪਣੇ ਆਪ ਤੋਂ ਹੀ ਪ੍ਰਕਾਸ਼ ਹੈ, ਸੁੱਤੇ ਪ੍ਰਕਾਸ਼ ਹੈ। ਸਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਆਪਣੇ ਆਪ ਤੋਂ ਬਣਿਆ। ਸਿੱਧ ਸਵਯੰ ਭੂ ਪ੍ਰਸਿੱਧ ਸਭੈ ਜਗ, ਔਰ ਵਾਹਿਗੁਰੂ ਜਿਹੜਾ ਹੈ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ। ਤੁਸੀਂ ਕਿਸੇ ਦੁਨੀਆਂ ਦੇ ਕੋਨੇ ਚਲੇ ਜਾਓ, ਰੱਬ ਨੂੰ ਸਾਰੇ ਜਾਣਦੇ ਆ, ਨਾ ਭਾਵੇਂ ਉਹਦੇ ਕੋਈ ਵੱਖਰੇ ਵੱਖਰੇ ਲਈ ਜਾਵੇ, ਪਰ ਹਸਤੀ ਤਾਂ ਉਹਦੀ ਇੱਕੋ ਹੀ ਬੰਦੇ ਆ ਨਾ। ਮੁਸਲਮਾਨ ਅੱਲਾਹ ਤਾਲਾ ਕਹਿ ਦਿੰਦੇ ਆ, ਖੁਦਾ ਕਹਿ ਦਿੰਦੇ, ਹਿੰਦੂ ਰਾਮ ਕਹਿ ਦਿੰਦੇ, ਕੋਈ ਬੋਲਣਾ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆ, ਕੋਈ ਅਰਾਹੇ, ਉਹਨੂੰ ਸਾਰੇ ਜਾਣਦੇ, ਉਹ ਪ੍ਰਸਿੱਧ ਹੈ। ਆਪਣਾ ਨੂੰ ਸਾਧ ਸੰਗਤ ਜੀ ਇਸ ਧਰਤੀ 'ਤੇ ਸਾਰੀ ਦੁਨੀਆਂ ਨਹੀਂ ਜਾਣਦੀ, ਕਈ ਵਾਰੀ ਆਪਾਂ ਨੂੰ ਆਪਣੇ ਮੁਹੱਲੇ ਦੇ ਲੋਕ ਹੀ ਨਹੀਂ ਜਾਣਦੇ ਹੁੰਦੇ, ਦੋ ਘਰ ਛੱਡ ਕੇ ਕੌਣ ਰਹਿੰਦਾ ਆਪਾਂ ਵੀ ਨਹੀਂ ਜਾਣਦੇ। ਭਗਤ ਪਰਮੇਸ਼ਰ ਨੂੰ ਸਭ ਜਾਣਦੇ ਨੇ, ਉਹ ਗੁਪਤ ਪ੍ਰਗਟ ਵਰਤ ਰਿਹਾ ਹੈ। ਸਿੱਧ ਪ੍ਰਸਿੱਧ ਸਭੈ ਜਗ, ਪਰਮਾਤਮਾ ਸਾਰੇ ਸੰਸਾਰ ਚ ਪ੍ਰਸਿੱਧ ਹੈ।
ਏਕ ਹੀ ਠੌਰ ਅਨੇਕ ਬਖਾਨੇ,
ਇੱਕ ਹੀ ਵਾਹਿਗੁਰੂ ਵੱਖਰੀਆਂ ਵੱਖਰੀਆਂ ਥਾਵਾਂ ਕਰਕੇ ਵੱਖਰੇ ਵੱਖਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਆਖੋ ਸ੍ਰੀ ਵਾਹਿਗੁਰੂ। ਇੱਕ ਹੀ ਵਾਹਿਗੁਰੂ ਪਰਮਾਤਮਾ ਹੈ ਤਾਂ ਇੱਕੋ ਹੀ ਹੈ, ਪਰ ਕਿਸੇ ਮੁਲਕ ਦੀ ਬੋਲੀ ਚ ਉਹਨੂੰ ਕਹਿੰਦੇ ਅੱਲਾ, ਕਿਸੇ ਦੀ ਬੋਲੀ ਚ ਉਹਨੂੰ ਕਹਿੰਦੇ ਖੁਦਾ, ਕਿਸੇ ਦੇਸ਼ ਦੀ ਬੋਲੀ ਚ ਉਹਨੂੰ ਗਾਡ ਕਹਿ ਦਿੰਦੇ ਹੈ, ਕਿਸੇ ਬੋਲੀ ਦੇ ਵਿੱਚ ਉਹਨੂੰ ਰਾਮ ਕਹਿ ਦਿੰਦੇ ਹੈ, ਕਿਸੇ ਬੋਲੀ 'ਚ ਉਹਨੂੰ ਰਹੀਮ ਕਹਿ ਦਿੰਦੇ ਹੈ, ਕਿਸੇ ਬੋਲੀ 'ਚ ਉਹਨੂੰ ਬੀਠਲ ਵੀ ਕਹਿੰਦੇ ਹੈ। ਜਿੰਨੇ ਮੁਲਕ ਨੇ, ਜਿੰਨੀਆਂ ਬੋਲੀਆਂ ਨੇ, ਉਹਨੇ ਹੀ ਰੱਬ ਦੇ ਨਾਂ ਨੇ। ਏਕ ਹੀ ਇੱਕੋ ਵਾਹਿਗੁਰੂ ਠੌਰ ਅਨੇਕ, ਅਨੇਕਾਂ ਥਾਵਾਂ 'ਤੇ ਅਨੇਕਾਂ ਤਰ੍ਹਾਂ ਬਖਾਨਿਆ ਜਾਂਦਾ ਹੈ। ਇੱਕੋ ਹੀ ਰੱਬ ਕਈ ਥਾਵਾਂ 'ਤੇ ਕਈ ਰੂਪਾਂ ਵਿੱਚ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ।
ਹੇ ਮਨ ਰੰਗ ਕਲੰਕ ਬਿਨਾ ਹਰ,
ਹੇ ਮੇਰੇ ਭਿਖਾਰੀ ਮਨ, ਕਿਉਂਕਿ ਮਨ ਨੂੰ ਰੰਗ ਤਾਂ ਕਿਹਾ ਹੈ ਸਾਧ ਸੰਗਤ ਜੀ, ਮਨ 'ਚ ਕੋਈ ਗੁਣ ਨਹੀਂ, ਮਨ ਜਿਹੜਾ ਹੈ ਸਾਡਾ ਨਿਰਗੁਣਿਆਰਾ ਹੈ। ਜਿਹਦੇ ਕੋਲ ਕੁਝ ਗੁਣ ਹੋਵੇ, ਕੋਈ ਪੈਸਾ ਹੋਵੇ, ਉਹਨੂੰ ਕਹਿੰਦੇ ਅਮੀਰ। ਜਿਹਦੇ ਵਿਚਾਰੇ ਕੋਲ ਹੋਵੇ ਕੁਝ, ਨਾ ਭੁੱਖਾ ਨੰਗਾ, ਉਹਨੂੰ ਕਹਿੰਦੇ ਰੰਕ। ਇੱਕ ਰਾਜਾ ਹੁੰਦਾ, ਇੱਕ ਰੰਕ ਹੁੰਦਾ। ਰੰਕ ਦਾ ਮਤਲਬ ਭਿਖਾਰੀ, ਗਰੀਬ, ਪੂਰ। ਸਾਹਿਬ ਜੀ ਕਹਿੰਦੇ ਹੇ ਮੇਰੇ ਮਨ, ਤੂੰ ਗਰੀਬ ਹੈ, ਭਿਖਾਰੀ ਹੈ, ਰੰਕ ਹੈ, ਕਲ ਤੂੰ ਇਹ ਦੱਸ, ਕਲੰਕ ਬਿਨਾਂ ਹਰ, ਜਿਹੜਾ ਵਾਹਿਗੁਰੂ ਪਰਮਾਤਮਾ ਕਲੰਕ ਤੋਂ ਬਿਨਾਂ ਹੈ।
ਤੈ ਕਹਿ ਕਾਰਨ ਤੀ ਨ ਪਹਿਚਾਨੇ,
ਕੀ ਕਾਰਨ ਬਣਿਆ ਕਿ ਤੂੰ ਉਹਨੂੰ ਪਹਿਚਾਣਦਾ ਨਹੀਂ। ਜਿਹੜਾ ਪਰਮਾਤਮਾ ਐਡਾ ਵੱਡਾ ਹੈ, ਕਲੰਕ ਤੋਂ ਬਿਨਾਂ ਹੈ। ਇਸ ਦੁਨੀਆਂ ਦੇ ਸਾਰਿਆਂ ਨੂੰ ਮਾਇਆ ਰੂਪੀ ਕਲੰਕ ਲੱਗਾ ਹੋਇਆ, ਪਰਮੇਸ਼ਰ ਨੂੰ ਨਹੀਂ ਲੱਗਾ। ਆਪਾਂ ਸਾਰੇ ਹੀ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ, ਕੋਈ ਨਾ ਕੋਈ ਐਬ ਸਾਡੇ ਅੰਦਰ ਹੈ। ਬਾਹਰੋਂ ਭਾਵੇਂ ਮੰਨੀਏ ਭਾਵੇਂ ਨਾ ਮੰਨੀਏ, ਅੰਦਰ ਤਾਂ ਮਨ ਨੂੰ ਤਾਂ ਪਤਾ ਹੀ ਹੈ ਨਾ, ਸਾਰੇ ਕੋੜੀ ਕਲੰਕੀ ਹਾਂ। ਪਰਮੇਸ਼ਰ ਨਿਸ ਕਲੰਕ ਹੈ, ਜੋਤ ਸਰੂਪ ਹੈ। ਉਹ ਪਰਮੇਸ਼ਰ ਨਿਸ ਕਲੰਕ ਨੂੰ ਤੂੰ ਕਿਉਂ ਨਹੀਂ ਪਛਾਣਦਾ ਮਨਾ, ਤੂੰ ਉਹਨੂੰ ਕਿਉਂ ਨਹੀਂ ਜਪਦਾ, ਕਿਉਂ ਨਹੀਂ ਵਾਹਿਗੁਰੂ ਵਾਹਿਗੁਰੂ ਕਰਦਾ, ਕਿਉਂ ਨਹੀਂ ਰਾਮ ਰਾਮ ਕਰਦਾ, ਕਿਉਂ ਨਹੀਂ ਹਰੀ ਹਰੀ ਕਰਦਾ, ਕਿਉਂ ਨਹੀਂ ਸਿਮਰਨ ਕਰਦਾ ਪਰਮੇਸ਼ਰ ਦਾ।
ਅਚਰ ਆਦ ਅਨੀਲ ਅਨਾਹਦ,
ਅਚਰ ਇਹਦਾ ਮਤਲਬ ਹੈ ਜੋ ਵਾਹਿਗੁਰੂ ਛੜਿਆ ਨਾ ਜਾ ਸਕੇ। ਅਚਰ ਜਿਸਨੂੰ ਕੋਈ ਛੱਲ ਨਹੀਂ ਸਕਦਾ, ਉਹ ਸਾਰਿਆਂ ਨੂੰ ਆਪਣੀ ਬੂਟੀ ਸੰਘਾ ਕੇ ਛੱਲ ਰਿਹਾ ਹੈ। ਜਿਵੇਂ ਠੱਗ ਲੋਕ ਉਹ ਕਲੋਰੋਫਾਰਮ ਜਿਹਾ ਹੁੰਦਾ, ਉਹ ਸੰਘਾ ਦਿੰਦੇ ਨੇ, ਬੂਟੀ ਠਗਬੂਰੀ ਸੰਘਾ ਦਿੰਦੇ ਨੇ, ਤੇ ਅਗਲੇ ਦੀਆਂ ਜੇਬਾਂ ਖਾਲੀ ਕਰ ਲੈਂਦੇ ਨੇ। ਪਰਮੇਸ਼ਰ ਨੇ ਸੰਸਾਰ ਦੇ ਜੀਵਾਂ ਨੂੰ ਠੱਗ ਬੂਟੀ ਸੰਘਾਈ ਹੈ ਮਾਇਆ, ਸਭ ਨੂੰ ਬੇਹੋਸ਼ ਕਰਕੇ ਸਾਰਿਆਂ ਨੂੰ ਠੱਗ ਰਿਹਾ ਹੈ, ਪਰ ਪਰਮੇਸ਼ਰ ਨੂੰ ਕੋਈ ਨਹੀਂ ਠੱਗ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਛਲ ਹੈ, ਅਛੇਦ ਹੈ। ਦੂਸਰਾ ਅਛਰ ਦਾ ਅਰਥ ਹੈ ਜਿਹੜਾ ਵਿਸ਼ੇਸ਼ ਕਰਕੇ ਭਗਤਾਂ ਦੁਆਰਾ ਛੱਡਿਆ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਹੋਰ ਤਾਂ ਨਹੀਂ ਕੋਈ ਛੱਡ ਸਕਦਾ, ਪਰ ਵਿਸ਼ੇਸ਼ ਕਰਕੇ ਭਗਤ ਸੰਤ ਜਿਹੜੇ ਹਨ ਉਹਨੂੰ ਛੱਡ ਲੈਂਦੇ ਆ ਪ੍ਰੇਮ ਦੀਆਂ ਡੋਰਾਂ ਪਾ ਕੇ। ਬਲ ਰਾਜਾ ਭਗਤ ਸੀ ਪਰਮੇਸ਼ਰ ਦਾ, ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜਗ ਕਰਾਵੇ, ਤੇ ਬਲ ਰਾਜੇ ਨੂੰ ਛੱਡਣ ਲਈ ਭਗਵਾਨ ਆ ਗਏ। ਭਗਵਾਨ ਨੇ ਬਲ ਰਾਜੇ ਨੂੰ ਛੱਡ ਲਿਆ, ਲੰਮੀ ਕਥਾ ਹੈ। ਜਦੋਂ ਬਲ ਰਾਜੇ ਨੂੰ ਛੱਡ ਲਿਆ ਤੇ ਅੱਗੋਂ ਭਗਵਾਨ ਕਹਿਣ ਲੱਗਾ, ਬਲ ਤੂੰ ਮੈਨੂੰ ਛੱਡ ਲਿਆ ਹੈ। ਆਖੋ ਸ੍ਰੀ ਵਾਹਿਗੁਰੂ। ਬਚਨ ਮਾਰ ਲਿਆ। ਹੋਇਆ ਏਦਾਂ ਸੀ ਕਿ ਪ੍ਰਹਲਾਦ ਭਗਤ ਦਾ ਪੋਤਰਾ ਸੀ ਬਲ ਰਾਜਾ, ਭਾਈ ਸਾਹਿਬ ਗੁਰਦਾਸ ਜੀ ਨੇ ਲਿਖਿਆ ਬਲ ਰਾਜਾ ਧਰਿਆ ਆਪਣੇ ਅੰਦਰ ਬੈਠਾ ਜਗ ਕਰਾਵੇ, ਬਾਵਣ ਰੂਪੀ ਆਇਆ ਚਾਰ ਵੇਦ ਮੁਖ ਪਾਠ ਸੁਣਾਵੇ। ਬਲ ਰਾਜਾ ਆਪਣੇ ਘਰ ਦੇ ਵਿੱਚ ਬੈਠਾ ਜਗ ਕਰਾ ਰਿਹਾ, ਇੰਦਰ ਨੂੰ ਫਿਕਰ ਪੈ ਗਿਆ ਵੀ ਇਹ ਜਿਹੜਾ ਦੈਂਤਾਂ ਦਾ ਰਾਜਾ ਹੈ, ਜੇ ਇਹਨੇ ਜਗ ਪੂਰੇ ਕਰ ਲਏ 101 ਤਾਂ ਜਦ ਜਗ ਪੂਰੇ ਹੋਣੇ ਹੈ ਇਸ ਰਾਜੇ ਨੇ ਸਵਰਗ ਤੇ ਹਮਲਾ ਕਰਨਾ ਤੇ ਮੇਰਾ ਰਾਜ ਖੋ ਲੈਣਾ। ਪਹਿਲਾਂ ਹੀ ਇਹਨੂੰ ਕਾਬੂ ਕਰ ਲਈਏ ਕਿ ਮੇਰੇ ਤੱਕ ਨਾ ਉੱਪੜ ਸਕੇ, ਮੇਰਾ ਰਾਜ ਨਾ ਖੋ ਸਕੇ। ਰਾਜਨੀਤੀ ਤਾਂ ਬੜੀ ਪੁਰਾਣੀ ਚਲੀ ਆਉਂਦੀ ਤੇ ਬਲ ਰਾਜੇ ਨੂੰ ਛੱਡਣ ਵਾਸਤੇ ਉਹਨੇ ਭਗਵਾਨ ਨੂੰ ਬੇਨਤੀ ਕੀਤੀ ਕਿ ਭਗਵਾਨ ਹੋਰ ਤਾਂ ਕਿਸੇ ਦੇ ਕਾਬੂ ਇਹਨੇ ਆਉਣਾ ਨਹੀਂ, ਇਹਨੂੰ ਤੁਸੀਂ ਕਾਬੂ ਕਰ ਸਕਦੇ ਹੋ, ਤੁਹਾਡਾ ਭਗਤ ਹੈ। ਭਗਵਾਨ ਕਹਿਣ ਲੱਗਾ ਠੀਕ ਹੈ, ਤੂੰ ਆ ਹੀ ਗਿਆ ਮੇਰੀ ਸ਼ਰਨ, ਤੇਰੇ ਵਾਸਤੇ ਕਰ ਲੈਂਦੇ ਹਾਂ ਕਿ ਤੂੰ ਦੇਵਤਿਆਂ ਦਾ ਰਾਜਾ ਹੈ, ਬੇਨਤੀ ਕਰ ਰਿਹਾ, ਮਿੰਨਤਾਂ ਕਰ ਰਿਹਾ। ਤੇ ਭਗਵਾਨ ਬਾਲ ਰਾਜੇ ਨੂੰ ਛੱਡਣ ਲਈ ਬੌਣਾ ਰੂਪ ਧਾਰ ਕੇ ਆਏ। ਬੌਣਾ, ਬੌਣੇ ਦਾ ਮਤਲਬ ਹੁੰਦਾ ਛੋਟੇ ਜਿਹੇ ਕੱਦ ਦਾ ਗਿੱਠ ਮੁੱਠੀਆ ਜਿਹਾ, ਛੋਟੇ ਛੋਟੇ ਹੱਥ, ਛੋਟੇ ਛੋਟੇ ਪੈਰ, ਛੋਟਾ ਜਿਹਾ ਸਰੀਰ ਤੇ ਬ੍ਰਾਹਮਣਾਂ ਵਾਲੇ ਕੱਪੜੇ ਮੱਥੇ ਤੇ ਤਿਲਕ ਲਾਇਆ ਹੋਇਆ ਆ ਕੇ ਦਰਵਾਜ਼ੇ ਤੇ ਖਲੋ ਕੇ ਚਾਰ ਵੇਦ ਜਵਾਨੀ ਸੁਣਾ ਦਿੱਤੇ। ਭਗਵਾਨ ਸੀ ਉਹਦਾ ਚਾਰ ਵੇਦ ਮੁੱਖ ਪਾਠ ਸੁਣਾਵੇ। ਜਦੋਂ ਚਾਰ ਵੇਦ ਜਵਾਨੀ ਸੁਣਾਏ ਰਾਜੇ ਨੂੰ ਅੰਦਰ ਖਬਰ ਪਹੁੰਚੀ ਵੀ ਤੇਰੇ ਬੂਹੇ ਤੇ ਨਾ ਇੱਕ ਬਾਹਮਣ ਆਇਆ, ਕੱਦ ਤਾਂ ਉਹਦਾ ਨਿੱਕਾ ਜਿਹਾ ਛੋਟਾ ਜਿਹਾ ਕੱਦ ਦਾ ਗਿੱਠ ਮੁੱਠੀਆ ਜਿਹਾ, ਪਰ ਗਿਆਨੀ ਇੰਨਾ, ਚਾਰ ਵੇਦ ਉਹਨੇ ਜਵਾਨੀ ਸੁਣਾਤੇ ਹੈ। ਰਾਜਾ ਕਹਿਣ ਲੱਗਾ ਸਦੋ ਅੰਦਰ। ਜਦੋਂ ਅੰਦਰ ਸੱਦਣ ਲਈ ਕਿਹਾ ਤੇ ਕੋਲ ਬੈਠਾ ਸੀ ਸ਼ੁਕਰਾਚਾਰੀ। ਸ਼ੁਕਰਾਚਾਰਜ ਜਿਹੜਾ ਸੀ ਉਹ ਦੈਂਤਾਂ ਦਾ ਸੀ ਗੁਰੂ ਪੁਰੋਹਿਤ। ਉਹਨੇ ਆਖਿਆ ਰਾਜਨ ਇਹਨੂੰ ਨਾ ਛਾਲ, ਇਹਨੂੰ ਅੰਦਰ ਨਾ ਬੁਲਾ। ਅਛਲ ਛਲਣ ਤੋਹੇ ਆਇਆ ਸ਼ੁਕਰ ਪੁਰੋਹਿਤ ਕਹਿ ਸਮਝਾਵੇ। ਸ਼ੁਕਰ ਪੁਰੋਹਿਤ ਕਹਿਣ ਲੱਗਾ ਇਹ ਤੈਨੂੰ ਛਲਣ ਆਇਆ ਤੇ ਤੂੰ ਬਸ ਜਾ, ਇਹ ਤੇਰੇ ਨਾਲ ਦਗਾ ਕਰੇਗਾ, ਇਹ ਦੇਵਤਿਆਂ ਦੀ ਮਦਦ ਕਰਨ ਵਾਲਾ, ਇਹ ਵਿਸ਼ਨੂੰ ਹੈ ਦੇਵਤਿਆਂ ਦਾ, ਉਹਨਾਂ ਦਾ ਪੱਖੀ, ਆਪਾਂ ਦੈਂਤ ਆਪਣੇ ਨਾਲ ਇਹਨੇ ਕੋਈ ਨਾ ਕੋਈ ਚਾਲ ਚੱਲ ਜਾਣੀ ਹੈ। ਬਲ ਰਾਜਾ ਕਹਿਣ ਲੱਗਾ ਭਾਵੇਂ ਚਾਲ ਚੱਲੇ ਤੇ ਭਾਵੇਂ ਕੁਝ ਹੋਵੇ, ਜਿਹੜਾ ਮੇਰੇ ਬੂਹੇ ਤੇ ਆਇਆ ਜਗ ਦੇ ਟਾਈਮ ਤੇ ਆਇਆ, ਮੈਂ ਇਹਨੂੰ ਖਾਲੀ ਨਹੀਂ ਜਾਣ ਦੇਣਾ, ਕੋਈ ਨਾ ਕੋਈ ਦਾਨ ਦਕਸ਼ਣਾ ਦਿਆਂਗਾ ਫਿਰ ਤੋਰਾਂਗਾ। ਮਰਿਆਦਾ ਹੈ ਵੀ ਜੇ ਕੋਈ ਪੰਡਿਤ ਵਿਦਵਾਨ ਗੁਣੀ ਗਿਆਨੀ ਆਵੇ ਤੇ ਉਹਦੀ ਥੋੜ੍ਹੀ ਬਾਲੀ ਸੇਵਾ ਕਰਨੀ ਪੈਂਦੀ, ਉਹਨੂੰ ਕਹਿਣਾ ਪੈਂਦਾ ਦੱਸੋ ਸਵਾਮੀ ਜੀ ਕੀ ਚਾਹੀਦਾ, ਤੇ ਜੇ ਉਹ ਕੁਝ ਮੰਗੇ ਤੇ ਫਿਰ ਦੇਣਾ ਪੈਂਦਾ। ਰਾਜੇ ਦਾ ਕੰਮ ਹੈ ਦੇਣਾ ਤੇ ਪੰਡਿਤ ਦਾ ਕੰਮ ਹੈ ਲੈਣਾ। ਮੇਰੇ ਬੂਹੇ ਤੇ ਆਇਆ, ਮੇਰਾ ਰਾਜੇ ਦਾ ਅਪਮਾਨ ਹੈ ਜੇ ਰਾਜਾ ਕਿਸੇ ਨੂੰ ਖਾਲੀ ਮੋੜੇ, ਉਹ ਧਰਮ ਦੇ ਉਲਟ ਹੈ। ਉਹਨੇ ਅੰਦਰ ਸੱਦ ਲਿਆ, ਆਓ ਪੰਡਿਤ ਜੀ, ਮਹਾਰਾਜ ਕਿਰਪਾ ਕਰੋ, ਹੁਕਮ ਕਰੋ ਕੀ ਸੇਵਾ ਕਰੀਏ। ਉਹ ਗਿੱਠ ਮੁੱਠੀਆ ਜਿਹਾ ਬ੍ਰਾਹਮਣ ਵਿਸ਼ਨੂੰ ਬਣਿਆ ਭਗਵਾਨ ਆਪ, ਉਹ ਕਹਿੰਦਾ ਰਾਜਨ ਬਚਨ ਕਰ ਵੀ ਜੋ ਮੈਂ ਮੰਗਾਂਗਾ ਤੂੰ ਦੇਵੇਂਗਾ, ਜੇ ਤੂੰ ਦੇਵੇਂਗਾ ਤੇ ਫਿਰ ਮੈਂ ਮੰਗਾਂਗਾ। ਰਾਜਾ ਕਹਿੰਦਾ ਬਚਨ ਹੈ ਮੇਰਾ, ਜੋ ਤੁਸੀਂ ਮੰਗੋਗੇ ਦੇ ਦਿਆਂਗਾ। ਕਹਿੰਦਾ ਫਿਰ ਮੈਨੂੰ ਢਾਈ ਕਦਮ ਕਰੋ, ਢਾਈ ਕਰੋ ਜਿਹੜੀ ਜਗ੍ਹਾ ਹੈ ਉਹ ਦੇ ਦੇ ਢਾਈ ਕਦਮ। ਰਾਜੇ ਨੇ ਸੋਚਿਆ ਇੱਕ ਤਾਂ ਵਿਚਾਰਾ ਹੈ ਹੀ ਛੋਟਾ ਜਿਹਾ, ਇਹਦੇ ਕਦਮ ਹੀ ਛੋਟੇ ਛੋਟੇ ਨੇ, ਤੇ ਢਾਈ ਕਦਮ ਕਿੰਨੀ ਕੁ ਹੁੰਦੀ ਹੈ, ਬੰਦਾ ਚੰਗਾ ਲੰਮਾ ਉੱਚਾ ਹੋਵੇ ਉਹ ਵੀ 5-6 ਫੁੱਟ, ਢਾਈ ਕਦਮ ਵੱਧ ਤੋਂ ਵੱਧ ਹੁੰਦੇ ਨੇ। ਢਾਈ ਕਦਮਾਂ ਦਾ ਇੱਕ, ਢਾਈ ਕੁ ਫੁੱਟ ਦਾ ਇੱਕ ਕਰੂੰ, ਦੂਜਾ ਕਦਮ ਪੱਟੇ ਢਾਈ ਹੋ ਗਿਆ, 5 ਹੋ ਗਿਆ, ਸਾਡੇ ਕੇ 6-7 ਫੁੱਟ ਲੰਬਾਈ ਬਣਦੀ ਹੈ ਜੇ 2.5 ਕਰੋੜ ਜ਼ਮੀਨ ਆਪਾਂ ਕਰੀਏ, ਇੱਕ ਕਦਮ ਪੁੱਟਣਾ ਦੂਜਾ ਕਰਨਾ ਕਰੋਂ ਹੋ ਜਾਂਦਾ ਪੰਜਾਬੀ ਚ। ਇੰਨੀ ਕੁ ਜ਼ਮੀਨ ਜਿਹੜੀ ਹੈ ਇਹ ਕੋਈ ਵੱਡੀ ਗੱਲ ਨਹੀਂ, ਲਓ ਜੀ ਮਹਾਰਾਜ ਮੈਂ ਦਾਨ ਤੁਹਾਨੂੰ ਦੇ ਦਿਆਂ, ਇਹ ਕਿਹੜੀ ਗੱਲ ਹੈ? ਕਹਿੰਦਾ ਫਿਰ ਪਰਣ ਕਾ ਜਿਹੜਾ ਸ਼ੁਕਰਾਚਾਰਿਆ ਸੀ ਉਹ ਕਹਿੰਦਾ ਨਾ ਰਾਜਾ ਨਾ ਏਦਾਂ ਨਾ ਕਰ, ਇਹ ਤੇਰੇ ਨਾਲ ਧੋਖਾ ਹੋ ਜਾਣਾ। ਉਹ ਕਹਿੰਦਾ ਪੰਡਿਤ ਜੀ ਕੀ ਧੋਖਾ ਹੋ ਚੱਲਿਆ ਇਹਦੇ ਚ ਮੇਰੇ ਨਾਲ? ਉਹਨੇ 2.5 ਕਦਮ ਜ਼ਮੀਨ ਮੰਗੀ, ਮੈਂ ਦੇ ਦਿੰਦਾ। ਕਹਿੰਦੇ ਸ਼ੁਕਰਾਚਾਰਿਆ ਬੜਾ ਸਿਆਣਾ ਸੀ, ਬਹੁਤ ਰਾਕਸ਼ਾਂ ਦਾ ਗੁਰੂ ਸੀ ਉਹਦਾ। ਉਸ ਕਮੰਡਲ ਦੇ ਵਿੱਚ ਵੜ ਗਿਆ ਜਿਹੜੇ ਕਮੰਡਲ ਚੋਂ ਪਾਣੀ ਪਾ ਕੇ ਰਾਜੇ ਨੇ ਚੁੜੀ ਭਰਨੀ ਸੀ, ਦਾਨ ਦੀ ਚੁੜੀ ਭਰ ਦਿੰਦੀ ਵੀ ਲਓ ਜੀ ਮੈਂ ਦਾਨ ਕਰ ਦਿੱਤਾ, ਉਹ ਮਰਿਆਦਾ ਹੈ। ਉਹਨੇ ਜਦੋਂ ਇਸ ਤਰ੍ਹਾਂ ਚੁੜੀ ਭਰੀ ਨਾ, ਚੁੜੀ ਭਰਨ ਵਾਲੇ ਕਮੰਡਲ ਦੇ ਵਿੱਚੋਂ ਜਿੱਥੋਂ ਪਾਣੀ ਬਾਹਰ ਨੂੰ ਨਿਕਲਦਾ ਸੀ ਕੇਤਲੀ ਜੀ ਦੇ ਵਿੱਚੋਂ, ਉਹਦੇ ਵਿੱਚ ਜਾਲਾ ਬਣ ਕੇ ਬਹਿ ਗਿਆ ਵੀ ਇਹਦੇ ਵਿੱਚੋਂ ਇਹ ਬਾਹਰ ਨਾ ਨਿਕ, ਪਾਣੀ ਨਾ ਬਾਹਰ ਆਵੇ। ਧਾਰ ਮਕਰ ਕੇ ਜਾਰ ਸਰੂਪਾ, ਦਸਮ ਪਾਤਸ਼ਾਹ ਜੀ ਨੇ ਕਥਾ ਲਿਖੀ 24 ਅਵਤਾਰਾਂ ਨੂੰ, ਮੱਕੜੀ ਦਾ ਜਾਲਾ ਬਣ ਕੇ ਬਹਿ ਗਿਆ। ਉਧਰੋਂ ਬਾਵਨ ਭਗਵਾਨ ਕਹਿੰਦਾ ਇਹਦੇ ਚ ਤਿਣਕਾ ਮਾਰੋ ਜੀ ਤਿਣਕਾ, ਫਿਰ ਪਾਣੀ ਨਿਕਲੇਗਾ। ਤਿਣਕਾ ਮਿਲੇ ਇਸ ਬੀਚ ਇੱਕ ਚਛ ਹੋਏ ਹੈ ਨੀਚ, ਇਹ ਚ ਤਿਣਕਾ ਮਾਰੋਗੇ ਕਾਣਾ ਹੋ ਜਾਏਗਾ। ਉਹ ਗੱਲ ਹੋਈ, ਉਹਨੇ ਏਦਾਂ ਮਾਰਿਆ, ਅੰਦਰ ਬੈਠਾ ਸੀ ਸ਼ੁਕਰਾਚਾਰਿਆ ਦੀ ਅੱਖ ਚ ਵੱਜਿਆ, ਉਹਦੀ ਅੱਖ ਕਾਣੀ ਹੋ ਗਈ। ਉਦੋਂ ਤੋਂ ਕਹਿੰਦੇ ਸ਼ੁਕਰ ਪ੍ਰੋਧ ਕਾਣਾ ਹੈ, ਇੱਕ ਅੱਖ ਵਾਲਾ ਹੈ। ਉਹਦੀ ਅੱਖ ਚੋਂ ਜਿਹੜਾ ਪਾਣੀ ਨਿਕਲਿਆ ਉਹਨੇ ਹੱਥ ਵਿੱਚ ਪਾ ਕੇ ਚੁੜੀ ਭਰ ਕੇ ਉਹਦੇ ਨਾਲ ਹੀ ਦਾਨ ਕਰ ਦਿੱਤਾ। ਲਓ ਜੀ 2.5 ਕਦਮ ਦਾ ਮੈਂ ਤੁਹਾਨੂੰ ਬਚਨ ਦੇ ਦਿੱਤਾ, ਆਪਣੀ 2.5 ਕਦਮ ਜ਼ਮੀਨ ਜਿੱਥੇ ਤੁਹਾਨੂੰ ਚੰਗੀ ਲੱਗਦੀ ਉਹ ਲੈ ਲਓ। ਬਸ ਇੰਨਾ ਕਹਿਣ ਦੀ ਦੇਰ ਸੀ, ਉਹ ਜਿਹੜਾ ਬੌਣਾ ਜਿਹਾ ਬਾਹਮਣ ਸੀ ਵਿਸ਼ਨੂੰ ਦਾ ਰੂਪ, ਉਸਨੇ ਇੱਕਦਮ ਵਿਰਾਟ ਰੂਪ ਧਾਰਨ ਕਰ ਲਿਆ, ਬਹੁਤ ਵੱਡਾ। ਇੱਕ ਕਦਮ ਸਾਰੇ ਤੇ ਧਰਤੀ ਸਾਰੀ ਆ ਗਈ, ਇੱਕਦਮ ਵੱਡਾ ਹੋ ਗਿਆ, ਸਾਰੀ ਧਰਤੀ ਤੇ ਇੱਕ ਪੈਰ, ਦੂਜਾ ਆਕਾਸ਼ ਤੇ ਰੱਖ ਦਿੱਤਾ, ਧਰਤੀ ਆਕਾਸ਼ ਮਿਣ ਦਿੱਤੇ। ਬਲ ਰਾਜੇ ਨੂੰ ਕਹਿੰਦਾ ਅਜੇ ਤੇ ਅੱਧਾ ਕਦਮ ਰਹਿੰਦਾ, ਉਹ ਕਿੱਥੇ ਰੱਖਾਂ? ਬਲ ਰਾਜਾ ਹੁਣ ਸਮਝ ਆਈ, ਓਹੋ ਮੇਰਾ ਗੁਰੂ ਠੀਕ ਹੀ ਕਹਿੰਦਾ ਸੀ ਬਚ ਜਾਏ, ਤੂੰ ਠੱਗਣ ਆਇਆ ਛੱਲਣ ਆਇਆ। ਕਹਿੰਦਾ ਕੋਈ ਨਹੀਂ, ਕਹਿੰਦਾ ਅੱਧਾ ਕਦਮ ਜਿਹੜਾ ਮੇਰੀ ਪਿੱਠ ਤੇ ਰੱਖ ਲਓ, ਮੇਰੇ ਕੋਲ ਜੋ ਹੈ ਮੈਂ ਹਾਜ਼ਰ ਹਾਂ, ਲੰਮਾ ਪੈ ਗਿਆ। ਭਗਵਾਨ ਨੇ ਅੱਧਾ ਕਦਮ ਉਹਦੀ ਪਿੱਠ ਤੇ ਧਰਿਆ ਤੇ ਕਹਿਣ ਲੱਗੇ ਤੂੰ ਮੈਨੂੰ ਵੱਸ ਕਰ ਲਿਆ, ਪ੍ਰੇਮ ਦੀਆਂ ਡੋਰਾਂ ਪਾ ਕੇ ਤੂੰ ਮੇਰਾ ਭਗਤ ਹੈ, ਮੰਗਣ ਮੇਰੇ ਤੋਂ ਕੀ ਮੰਗਦਾ? ਉਹ ਕਹਿੰਦਾ ਬਸ ਮੈਨੂੰ ਆਪਣੇ ਚਰਨਾਂ ਦੀ ਭਗਤੀ ਦੇ ਦੇ, ਮੈਂ ਹੋਰ ਕੁਝ ਨਹੀਂ ਮੰਗਦਾ। ਕਹਿੰਦਾ ਭਗਤੀ ਦਾ ਦਿੱਤੀ ਜਾ, ਤੈਨੂੰ ਪਤਾਲ ਦਾ ਰਾਜ ਵੀ ਦਿੱਤਾ, ਪਤਾਲ ਵਿੱਚ ਰਾਜ ਕਰਿਆ ਕਰੀ। ਪਤਾਲ ਦਾ ਰਾਜ ਦਿੱਤਾ ਤੇ ਫਿਰ ਕਹਿਣ ਲੱਗਾ ਹੋਰ ਦੱਸ। ਬਲ ਰਾਜਾ ਕਹਿੰਦਾ ਹੋਰ ਇਹ ਹੈ ਵੀ ਮੇਰੇ ਦਰਵਾਜ਼ੇ ਤੇ ਭਗਵਾਨ ਜੀ ਤੁਸੀਂ ਪਹਿਰਾ ਦਿਆ ਕਰੋ, ਬੰਨ ਲਿਆ ਹੁਣ, ਇਹ ਹੈ ਡੋਰਾਂ ਪ੍ਰੇਮ ਦੀਆਂ। ਫਿਰ ਹੋਏ ਦਰਬਾਨ ਮਹਾਂ ਸੁਖ ਪਾਵੇ, ਭਗਵਾਨ ਕਹਿਣ ਲੱਗੇ ਠੀਕ ਹੈ ਜੇ ਤੂੰ ਮੈਨੂੰ ਬੰਨਿਆ ਤੇ ਮੈਂ ਵੀ ਤੇਰਾ ਬੱਜਾ, ਹਾਂ ਅਧੀਨ ਹਾਂ ਭਗਤ ਤੇ, ਮੈਂ ਭਗਤੀ ਦੇ ਅਧੀਨ ਹਾਂ, ਜਿਹੜਾ ਭਗਤੀ ਕਰੇ ਮੈਂ ਉਹਦਾ ਸੇਵਕ ਹਾਂ ਭਗਤ ਦਾ। ਫਿਰ ਭਗਵਾਨ ਦਰਵਾਜ਼ੇ ਤੇ ਪਹਿਰਾ ਦਿੰਦੇ, 4 ਮਹੀਨੇ ਬ੍ਰਹਮਾ, 4 ਮਹੀਨੇ ਵਿਸ਼ਨੂੰ, 4 ਮਹੀਨੇ ਸ਼ਿਵ ਜੀ, ਪਤਾਲ ਲੋਕ ਦੇ ਵਿੱਚ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਪਰਦਾਇ ਚ ਵਿਸ਼ੇਸ਼ ਕਰਕੇ ਦਾ ਅਰਥ ਵਾਚਕ ਹੁੰਦਾ ਹੈ, ਅਛਲ ਜਿਹੜਾ ਕਿਸੇ ਦੁਆਰਾ ਛੱਡਿਆ ਨਹੀਂ ਜਾ ਸਕਦਾ, ਉਹਨੂੰ ਭਗਤ ਜਨ ਵਿਸ਼ੇਸ਼ ਕਰਕੇ ਪ੍ਰੇਮ ਦੀਆਂ ਡੋਰਾਂ ਪਾ ਕੇ ਛੱਡ ਲੈਂਦੇ, ਕਾਬੂ ਕਰ ਲੈਂਦੇ ਹਨ। ਮੇਰੀ ਬਾਂਧੀ ਭਗਤ ਛੁਡਾਵੇ, ਬਾਂਧਾ ਭਗਤ ਨਾ ਛੁੱਟੇ ਮੋਹੇ, ਇੱਕ ਸਮੇਂ ਮੌਕੋ ਗਏ ਬਾਂਧਾ, ਤੋਹਫੁਨ ਮੋਪੈ ਜਵਾਬ ਨਾ ਹੋਵੇ। ਅੱਛਾ, ਔਰ ਸਾਧ ਸੰਗਤ ਜੀ ਇੱਕ ਅਰਥ ਇਹਦਾ ਇਹ ਵੀ ਹੈ ਵੀ ਜਿਹੜਾ ਛੈ ਨਹੀਂ ਹੁੰਦਾ, ਨਾਸ ਨਹੀਂ ਹੁੰਦਾ। ਅੱਛਾ, ਆਦ ਸਾਰਿਆਂ ਦਾ ਮੁੱਢ ਅਨੀਲ, ਗਿਣਤੀ ਤੋਂ ਰਹਿਤ ਅਨਾਦ ਹੈ ਪਰਮੇਸ਼ਰ। ਗੁਰੂ ਸਾਹਿਬ ਪਰਮੇਸ਼ਰ ਦੀ ਉਸਤਤ ਬਾਰ ਬਾਰ ਉਹਨਾਂ ਸ਼ਬਦਾਂ ਨਾਲ ਕਰ ਰਹੇ ਨੇ ਜਿਹੜੇ ਪਰਮੇਸ਼ਰ ਦੇ ਖਾਸ ਲੱਛਣ ਨੇ। ਸਾਧ ਸੰਗਤ ਦੀ ਜਦੋਂ ਉਪਮਾ ਕਰਨੀ ਹੋਵੇ ਨਾ ਉਹਦੇ 'ਚ ਅਤਿ ਵਿਆਪਤੀ ਦੋਸ਼ ਨਹੀਂ ਹੁੰਦਾ, ਇਹ ਵਿਦਵਾਨਾਂ ਦੀ ਭਾਸ਼ਾ ਵਿੱਚ ਮਹਾਰਾਜ ਨੇ ਸਮਝਾਇਆ ਹੈ। ਹਾਂਜੀ,
ਸਤ ਸਦੈਵ ਤੁਹੀ ਕਰਤਾਰਾ।
ਵਾਹਿਗੁਰੂ ਤੂੰ ਸਤ ਸਦੈਵ, ਸਦਾ ਰਹਿਣ ਵਾਲਾ, ਸਦਾ ਹੀ ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ, ਬਣਾਉਣ ਵਾਲਾ ਕਰਤਾਰ ਹੈ।
ਜੀਵ ਜਿਤੇ ਜਲ ਮੈਂ ਥਲ ਮੈਂ।
ਇਹ ਜਲ ਵਿੱਚ ਥਲ ਵਿੱਚ ਜਿੰਨੇ ਜੀ ਹਨ, 42 ਲੱਖ ਜੂਨੀਆਂ ਪਾਣੀ ਚ ਨੇ, 42 ਲੱਖ ਧਰਤੀ ਤੇ ਨੇ।
ਸਭ ਕੈ ਸਦ ਪੇਟ ਕਾ ਭੁੱਖ ਨਹਾਰਾ।
ਸਾਰਿਆਂ ਦੇ ਪੇਟ ਨੂੰ ਮਹਾਰਾਜ ਜੀ ਭਰਨ ਵਾਲੇ ਨੇ।
ਵੇਦ ਪੁਰਾਨ ਕੁਰਾਨ ਦਹੂ ਮਿਲ।
ਇੱਕ ਪਾਸੇ ਹਿੰਦੂਆਂ ਦੇ ਵੇਦ ਪੁਰਾਣ ਤੇ ਮੁਸਲਮਾਨਾਂ ਦੀਆਂ ਕੁਰਾਨ ਆਦਿ ਕਿਤਾਬਾਂ ਨੇ, ਦੋਹਾਂ ਮਤਾਂ ਨੇ ਵਿਚਾਰਿਆ।
ਭਾਂਤ ਅਨੇਕ ਵਿਚਾਰ ਵਿਚਾਰਾ।
ਬੜੇ ਬੜੇ ਤਰੀਕਿਆਂ ਨਾਲ ਦਲੀਲਾਂ ਦੇ ਦੇ ਕੇ ਵੇਦਾਂ ਪੁਰਾਣ ਵਾਲਿਆਂ ਨੇ ਵੀ ਤੇ ਕਿਤਾਬਾਂ ਕੁਰਾਨ ਵਾਲਿਆਂ ਨੇ ਵੀ ਵਿਚਾਰ ਕੀਤੀਆਂ ਹਨ।
ਔਰ ਜਹਾਨ ਨਿਦਾਨ ਕਛੂ ਨਹਿ।
ਇਹ ਸੰਸਾਰ ਦੇ ਵਿੱਚ ਸੰਸਾਰ ਦਾ ਨਿਚੋੜ, ਅੰਤ, ਅਖੀਰ ਹੋਰ ਕੁਛ ਨਹੀਂ ਨਜ਼ਰ ਆਇਆ।
ਇਹ ਸੁਬਹਾਨ ਤੁਹੀ ਸਿਰਦਾਰਾ।
ਇਹ ਵਾਹਿਗੁਰੂ, ਇਸ ਸੋਹਣੀ ਦੁਨੀਆਂ ਦਾ, ਇਸ ਕੁਦਰਤ ਦਾ ਮਾਲਕ ਤੂੰ ਹੈ। ਤੇਰੀ ਕੁਦਰਤ ਨੂੰ ਸੁਬਹਾਨ ਕੁਦਰਤ, ਸੁਬਹਾਨ ਅੱਲਾ ਕਰਕੇ ਬੁਲਾਉਂਦੇ ਨੇ। ਵਾਹਿਗੁਰੂ ਸੋਭਾ ਦੇਣ ਵਾਲਾ, ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਨੂੰ ਰੋਜੀ ਦੇਣ ਵਾਲਾ, ਸਾਰਿਆਂ ਨੂੰ ਸਮੇਟਣ ਵਾਲਾ, ਇਸ ਧਰਤੀ ਦਾ, ਇਸ ਕੋਲ ਬ੍ਰਹਮੰਡ ਦਾ, ਇਸ ਸੰਸਾਰ ਦਾ ਮਹਾਰਾਜਾ, ਰਾਜਿਆਂ ਦਾ ਰਾਜਾ, ਸਰਦਾਰ ਤੂੰ ਹੈ। ਇਸ ਸੰਸਾਰ ਰੂਪੀ ਫਿਲਮ ਦਾ ਹੀਰੋ ਤੂੰ ਹੈ। ਇਹ ਸੰਸਾਰ ਦਾ ਨਾਇਕ ਸਰਦਾਰ ਤੂੰ ਹੈ। ਜਿਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ, ਜਿਹਦਾ ਕੋਈ ਭੇਦ ਨਹੀਂ ਪਾ ਸਕਿਆ।
ਅਲੇਖ ਅਜੇ ਅਨਾਹਦ ਜਾਨਾ।
ਜਿਹੜਾ ਵਾਹਿਗੁਰੂ ਅਲੇਖ ਹੈ, ਲਿਖਿਆ ਨਹੀਂ ਜਾ ਸਕਦਾ ਉਹਦੇ ਬਾਰੇ। ਵੱਡੇ ਵੱਡੇ ਲਿਖਾਰੀ ਲਿਖ ਲਿਖ ਕੇ ਹਾਰ ਗਏ। ਪਰਮੇਸ਼ਰ ਦਾ ਲੇਖ ਨਹੀਂ ਕਿਸੇ ਤੋਂ ਲਿਖਿਆ ਜਾਂਦਾ। ਅਲੇਖ ਅਜੇ, ਜਿਹੜਾ ਵਾਹਿਗੁਰੂ ਅੱਜ ਵੀ ਹੈ, ਪਹਿਲੇ ਵੀ ਸੀ ਤੇ ਅੱਗੇ ਵੀ ਹੋਵੇਗਾ। ਜਿਹੜਾ ਵਾਹਿਗੁਰੂ ਅਜੇ ਕਹੀਏ, ਜਿੱਤਿਆ ਨਹੀਂ ਜਾ ਸਕਦਾ ਕਿਸੇ ਤੋਂ, ਅਨਾਹਦ ਹੈ ਸਾਰਿਆਂ ਤੋਂ। ਵਾਹਿਗੁਰੂ ਭਾਵ ਹੱਦ ਤੋਂ ਰਹਿਤ ਹੈ ਅਤੇ ਉਹਦੇ ਅਨਾਹਦ ਵਾਜੇ ਬਿਨਾਂ ਵਜਾਇਆ ਵੱਜਦੇ ਹਨ। ਦਸਵੇਂ ਦੁਆਰ ਦੇ ਵਿੱਚ ਜਾਣਿਆ ਜਾਂਦਾ ਹੈ।
ਭੂਤ ਭਵਿੱਖ ਭਵਾਨ ਤੁਹੀ।
ਭੂਤਕਾਲ ਬੀਤ ਚੁੱਕੇ ਸਮੇਂ ਵਿੱਚ ਵੀ ਉਹੀ ਸੀ ਔਰ ਆਉਣ ਵਾਲੇ ਸਮੇਂ ਵਿੱਚ ਵੀ ਉਹੀ ਹੋਵੇਗਾ। ਭਵਾਨ ਜਿਹੜਾ ਸਮਾਂ ਹੁਣ ਚੱਲ ਰਿਹਾ ਵਰਤਮਾਨ, ਇਹਦੇ ਵਿੱਚ ਵੀ ਹੇ ਵਾਹਿਗੁਰੂ ਜੀ ਤੁਸੀਂ ਹੋ।
ਸਭ ਹੂੰ ਸਭ ਠੌਰਨ ਮੋ ਅਨਮਾਨਾ।
ਸਾਰਿਆਂ ਨੇ ਤੁਹਾਨੂੰ ਸਾਰੀਆਂ ਜਗ੍ਹਾ ਤੇ ਅਨੁਮਾਨ ਕੀਤਾ ਹੈ। ਧੂਏ ਨੂੰ ਦੇਖ ਕੇ ਅੱਗ ਦਾ ਅਨੁਮਾਨ ਹੁੰਦਾ ਹੈ। 6 ਪ੍ਰਮਾਣ ਹਨ, ਅਨੁਮਾਨ ਪ੍ਰਮਾਣ ਵੀ ਹੈ। ਅਨੁਮਾਨ ਅੰਦਾਜ਼ਾ ਲਾਉਣਾ, ਕਿਆਸ ਕਰ ਲੈਣਾ, ਕਿਤੋਂ ਧੂੰਆਂ ਨਿਕਲਦਾ ਹੋਵੇ ਤੇ ਉੱਥੋਂ ਕੀ ਅੰਦਾਜ਼ਾ ਲੱਗਦਾ ਵੀ ਇੱਥੇ ਅੱਗ ਹੋਣੀ ਹੈ। ਆਖੋ ਆਏਗਾ ਧੂੰਆਂ ਦੇਖ ਕੇ ਨਾ ਦੂਰੋਂ ਹੀ ਅੰਦਾਜ਼ਾ ਲੱਗ ਜਾਂਦਾ ਵੀ ਇੱਥੇ ਅੱਗ ਜ਼ਰੂਰ ਹੋਣੀ ਹੈ। ਸਾਧ ਸੰਗਤ ਜੀ, ਆਹ ਦੁਨੀਆਂ ਦੇਖ ਕੇ ਅੰਦਾਜ਼ਾ ਲੱਗਦਾ ਵੀ ਇਹਨੂੰ ਬਣਾਉਣ ਵਾਲਾ ਵੀ ਕੋਈ ਹੋਣਾ। ਦੁਨੀਆਂ ਦੇਖ ਕੇ ਕਈ ਕਹਿੰਦੇ ਰੱਬ ਦੱਸੋ ਜੀ, ਪਰ ਰੱਬ ਤੇ ਸਾਹਮਣੇ ਦਿਸਦਾ ਪਿਆ, ਅੰਨਿਆਂ ਨੂੰ ਨਹੀਂ ਦਿਸਦਾ ਤਾਂ ਕੀ ਕਰੀਏ। ਆਖੋ ਸ੍ਰੀ ਵਾਹਿਗੁਰੂ। ਹੁਣ ਅੰਨੇ ਨੂੰ ਧੂੰਆਂ ਹੀ ਨਹੀਂ ਦਿਸਦਾ, ਉਹਨੇ ਅਨੁਮਾਨ ਕੀ ਲਾਣਾ। ਆਹ ਸੰਸਾਰ ਦਿਸਦਾ ਨਾ, ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਹਰ ਰੂਪ ਨਜ਼ਰੀ ਆਇਆ, ਇਹ ਪਰਮੇਸ਼ਰ ਹੀ ਤਾਂ ਹੈ। ਸਾਰਿਆਂ ਨੇ ਅਨੁਮਾਨ ਕੀਤਾ, ਵੱਖਰੇ ਵੱਖਰੇ ਅੰਦਾਜ਼ੇ ਲਾ ਕਰਕੇ ਪਰਮੇਸ਼ਰ ਨੂੰ ਅਨੁਮਾਨਿਆ ਹੈ ਜੀ।
ਦੇਵ ਅਦੇਵ ਮਣੀ ਧਰ ਨਾਰਦ ਸਾਰਦ।
ਮਹਾਰਾਜ ਜੀ ਕਹਿੰਦੇ ਦੇਵ ਦੇਵਤੇ, ਅਦੇਵ ਰਾਕਸ਼ਸ, ਦੇਵਤਿਆਂ ਦੇ ਉਲਟ ਅਦੇਵ ਹਨ। ਚੰਗੇ ਕਰਮ ਕਰਨ ਵਾਲੇ ਦੇਵਤੇ, ਮਾੜੇ ਕਰਮ ਕਰਨ ਵਾਲੇ ਰਾਕਸ਼ਸ ਕਹਾਉਂਦੇ ਹਨ। ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਚੰਗੇ ਕੰਮ ਕਰੇ ਕਹਿੰਦੇ ਫਲਾਣਾ ਬੰਦਾ ਬੜਾ ਦੇਵਤਾ ਜੀ। ਕੁਕਿਰਤ ਕਰਮ ਜੇ ਜਗ ਮੈਂ ਕਰਹੀ, ਭੈੜੇ ਕੰਮ ਕਰਦਾ ਕਹਿੰਦੇ ਨਾਮ ਅਸੁਰ ਤਾਂ ਕੋ ਜਗਤ ਰਹੀ, ਫਲਾਣਾ ਬੰਦਾ ਬੜਾ ਰਾਕਸ਼ਸ ਹੈ। ਦੇਵਤੇ ਦੇ ਅਦੇਵ ਚੰਗੇ ਤੇ ਮਾੜੇ, ਮਣੀ ਧਾਰ ਜਿਨ੍ਹਾਂ ਨੇ ਮਣੀ ਨੂੰ ਆਪਣੇ ਸਿਰ ਵਿੱਚ ਧਾਰਨ ਕੀਤਾ, ਸ਼ੇਸ਼ ਨਾਗ ਵਰਗੇ, ਤਛਕ ਨਾਗ ਵਰਗੇ, ਇਹਦੇ ਸਿਰ 'ਚ ਮਣੀ ਹੁੰਦੀ ਹੈ, ਸੱਪ ਦੇ ਸਿਰ 'ਚ ਮਣੀ ਹੁੰਦੀ ਹੈ ਸਾਧ ਸੰਗਤ ਜੀ। ਅਤੇ ਪਰ ਹੁੰਦੀ ਸਾਰਿਆਂ ਦੀ ਨਹੀਂ ਹੁੰਦੀ, ਕੋਈ ਕਰੋੜਾਂ ਵਿੱਚੋਂ ਇੱਕ ਸੱਪ ਹੁੰਦਾ ਜਿਹਦੇ ਸਿਰ 'ਚ ਮਣੀ ਹੁੰਦੀ ਹੈ। ਜਿਹੜਾ ਸ਼ੇਸ਼ ਨਾਗ ਹੈ ਉਹਦੇ ਕੋਲ ਬੜੀ ਵੱਡੀ ਮਣੀ ਹੈ। ਤਛਕ ਨਾਗ, ਬਾਸ਼ਕ ਨਾਗ, ਨੌ ਨਾਗ ਨੇ, ਉਹਨਾਂ ਨਾਗਾਂ ਦੇ ਸਿਰ 'ਚ ਮਣੀਆਂ ਨੇ। ਉਹ ਜਿਹੜੇ ਮਣੀ ਧਾਰ ਭਾਵ ਨਾਗ ਹਨ, ਉਹ ਵੀ ਪਰਮੇਸ਼ਰ ਦੀ ਉਪਮਾ ਕਰ ਰਹੇ ਹਨ। ਦੇਵਤੇ ਵੀ ਉਪਮਾ ਕਰ ਰਹੇ ਨੇ, ਦੈਂਤ ਵੀ ਉਪਮਾ ਕਰ ਰਹੇ ਨੇ। ਨਾਰਦ ਬ੍ਰਹਮਾ ਦਾ ਪੁੱਤਰ ਹੈ। ਨਾਰਦ ਬ੍ਰਹਮਾ ਨੇ ਸ੍ਰਿਸ਼ਟੀ ਰਚਣੀ ਸੀ, ਉਹਨੇ ਪੁੱਤਰ ਪੈਦਾ ਕੀਤਾ, ਪੁੱਤਰ ਪੈਦਾ ਕੀਤਾ, ਨਾਰਦ ਜੰਮ ਪਿਆ। ਨਾਰਦ ਜੰਮਿਆ, ਨਾਰਦ ਨੂੰ ਕਿਹਾ ਵਿਆਹ ਕਰਾ ਲੈ, ਨਿਆਣੇ ਪੈਦਾ ਕਰ, ਮੇਰਾ ਪਰਿਵਾਰ ਵਧੇਗਾ। ਉਹਨੂੰ ਲੱਗ ਗਈ ਭਗਤੀ ਦੀ ਚਟਕ, ਘਰ ਛੱਡ ਕੇ ਦਹੋਣ ਗਿਆ, ਭਗਤੀ ਕਰਨ ਲੱਗ ਪਿਆ। ਪਿਓ ਨੇ ਬੜਾ ਸਮਝਾਇਆ, ਮੰਨੇ ਹੀ ਨਾ ਪਿਓ ਦੀ ਗੱਲ। ਕਹਿ ਪਿਓ ਬਾਪੂ ਤੂੰ ਤਾਂ ਮੈਨੂੰ ਫਸਾਉਣਾ ਚਾਹੁੰਦਾ, ਮੈਂ ਭਗਤੀ ਕਰਨੀ। ਬ੍ਰਹਮਾ ਨੇ ਦੁਖੀ ਹੋ ਕੇ ਚਾਰ ਹੋਰ ਪੁੱਤਰ ਪੈਦਾ ਕੀਤੇ, ਵੀ ਚਲੋ ਛੱਡੋ ਇਹ ਤਾਂ ਨਲਾਇਕ ਹੈ। ਹੋਰ ਚਾਰ ਹੋਰ ਕੀਤੇ, ਸਨਕ, ਸਨੰਦਨ, ਸਨਾਤਨ ਤੇ ਸੰਤ ਕੁਮਾਰ। ਉਹ ਚਾਰ ਚਾਰ ਸਾਲ ਦੇ ਸਨ, ਖੇਡਦੇ ਹੋਏ ਵਿਹੜੇ 'ਚ। ਬ੍ਰਹਮਾ ਕਿਤੇ ਬਾਹਰ ਕੰਮ ਗਿਆ ਹੋਇਆ ਸੀ, ਉਹ ਨਾਰਦ ਮੁਨੀ ਆ ਕੇ ਹੌਲੇ ਜੀ ਕਹਿੰਦੇ ਉਰੇ ਆਓ, ਤੁਸੀਂ ਮੇਰੇ ਛੋਟੇ ਭਰਾ ਆਓ, ਤੁਹਾਨੂੰ ਮੈਂ ਸਿਆਣੀ ਗੱਲ ਦੱਸਾਂ। ਉਹ ਨਿਆਣੇ ਕਹਿੰਦੇ ਦੱਸ ਵੀਰ। ਕਹਿੰਦਾ ਭਰਾਓ, ਆ ਬਾਪੂ ਤੁਹਾਨੂੰ ਵੀ ਚੱਕਰ 'ਚ ਪਾਉਣ ਲੱਗਾ, ਤੁਸੀਂ ਹੋਣਾ ਵੱਡੇ, ਬਾਪੂ ਨੇ ਤੁਹਾਡਾ ਕਰ ਦੇਣਾ ਵਿਆਹ, ਤੁਹਾਡੇ ਘਰ ਹੋ ਜਾਣੇ ਨਿਆਣੇ, ਉਹਨਾਂ ਨੂੰ ਪਾਲਣਾ ਪੋਸਣਾ, ਭਜਣਾ, ਦੌੜਨਾ, ਸਿਰ ਖਪਾਈ ਕਰਨੀ, ਸਾਰਾ ਦਿਨ ਮਿਹਨਤਾਂ ਮਜ਼ਦੂਰੀਆਂ ਕਰਨੀਆਂ, ਅਤੇ ਫਿਰ ਜਾ ਕੇ ਬੁੱਢੇ ਹੋਏ ਨਿਆਣੇ ਨੇ ਪੁੱਛਣਾ ਕੋਈ ਨਹੀਂ, ਐਵੇਂ ਚੱਕਰ 'ਚ ਨਾ ਪਿਆ ਜੇ, ਬਾਪੂ ਦਾ ਕਹਿਣਾ ਨਾ ਮੰਨਿਆ ਜੇ, ਅਤੇ ਮੇਰੇ ਨਾਲ ਨਿਕਲ ਚੱਲੋ। ਬਸ ਦੇਖ ਕੇ ਮੰਤਰ ਉਹ ਤਾਂ ਲੰਘ ਗਿਆ। ਉਹ ਮੁੰਡੇ ਮਾਲਾ ਲੈ ਕੇ ਰਾਮ ਰਾਮ ਜਪਣ ਲੱਗ ਪਏ, ਚਾਰੇ ਦੇ ਚਾਰੇ ਉਹਨਾਂ ਨੂੰ ਆ ਗਿਆ ਆਨੰਦ। ਬਾਅਦ 'ਚ ਬ੍ਰਹਮਾ ਘਰ ਆਇਆ, ਕਹਿੰਦੇ ਤੈਨੂੰ ਤੁਹਾਨੂੰ ਕੀ ਹੋ ਗਿਆ? ਕਹਿੰਦੇ ਬਾਪੂ ਤੂੰ ਚੁੱਪ ਰਿਹਾ, ਸਾਨੂੰ ਆਨੰਦ ਲੈਣ ਦੇ ਭਗਤੀ ਆ। ਉਹ ਸਮਝ ਗਿਆ ਵੀ ਇਹਦੇ ਨਾਰਦ ਨੇ ਅੱਗ ਲਾਈ ਹੈ। ਉਹਨੇ ਫਿਰ ਨਾਰਦ ਨੂੰ ਸਰਾਪ ਦੇ ਤਾ, ਜਾ ਤੂੰ ਕਿਤੇ ਟੇਕ ਕੇ ਨਾ ਬੈਠੇ, ਭਟਕਦਾ ਹੀ ਰਹੇ। ਤੋ ਨਾਰਦ ਜਿਹੜਾ ਨਾ ਉਹ ਭੱਜਿਆ ਫਿਰਦਾ, ਪਰ ਭੱਜਿਆ ਭੱਜਿਆ ਹਰ ਵੇਲੇ ਵੀਣਾ ਗਲ 'ਚ ਪਾ ਕੇ ਨਾਰਾਇਣ 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 ਹੀ ਜਪਦਾ ਰਿਹਾ, ਦਿਨ ਰਾਤ ਭਗਤੀ ਕਰਦਾ। ਇਸੇ ਕਰਕੇ ਜਿਹੜਾ ਭਗਤੀ ਮਤ ਹੈ ਉਹ ਨਾਰਦ ਤੋਂ ਆਰੰਭ ਹੋਇਆ ਮੰਨਿਆ ਜਾਂਦਾ। ਨਾਰਦ ਦਾ ਜੋ ਭਗਤੀ ਗ੍ਰੰਥ ਹੈ ਉਹ ਨਾਰਦ ਪੰਚਰਾਤਰ ਕਹਿੰਦੇ ਹਨ, ਉਹਦੇ ਜਿਹੜੇ ਸੂਤਰ ਹਨ। ਹੋਰ ਵੀ ਉਹਨੇ ਬੜੇ ਗ੍ਰੰਥ ਲਿਖੇ ਭਗਤੀ ਦੇ। ਸੋ ਭਗਤੀ ਕਰਾਉਣ ਵਾਲਾ ਨਾਰਦ ਪਰਮੇਸ਼ਰ ਦੀ ਭਗਤੀ ਕਰਦਾ ਹੈ। ਸਾਧਨਾ ਕਹਿੰਦੇ ਉਹ ਵਿਦਿਆ ਦੀ ਦੇਵੀ, ਜਿਹੜੀ ਸੁਰਸਤੀ ਵੀ ਕਹਿੰਦੇ ਹਨ। ਹਾਂਜੀ,
ਸਤ ਸਦੈਵ ਪਛਾਨਾ।
ਉਹਨਾਂ ਸਾਰਿਆਂ ਨੇ, ਨਾਰਦ ਨੇ, ਸਾਰਦ ਨੇ, ਸਾਰਿਆਂ ਨੇ ਪਰਮੇਸ਼ਰ ਨੂੰ ਸਤ ਤੇ ਸਦੀਵੀ ਜਾਣ ਕੇ ਪਛਾਣ ਲਿਆ। ਨਾਰਦ ਨੇ ਇੱਕੋ ਗੱਲ ਆਖੀ, ਨਾਰਾਇਣ ਨਾਰਾਇਣ ਨਾਰਾਇਣ। ਸਾਧ ਸੰਗਤ ਜੀ, ਅੱਜ ਕੱਲ੍ਹ ਆਪਣੇ ਮਤ ਵਿੱਚ ਨਾ ਖੰਡਨ ਹੀ ਕਰੀ ਜਾਂਦੇ ਆ ਮਹਾਂਪੁਰਸ਼ਾਂ ਦਾ। ਗੁਰਬਾਣੀ 'ਚ ਦੇਖੋ ਅਖੰਡ ਦਾ ਤਾਂ ਖੰਡਨ ਹੈ, ਵੈਸੇ ਉਹਨਾਂ ਦੀ ਉਪਮਾ ਵੀ ਹੈ। ਇਹ ਬਚਨ ਵੀ ਆਉਂਦਾ, ਭਗਤ ਨਾਰਦੀ ਰਿਹਾ ਨਯਾਨੀ, ਕਾਸ਼ ਕੂਸ਼ ਤਨ ਦੀਨਾ, ਰਾਗ ਰਾਗਨੀ ਦੇਵ ਹੋਏ ਬੈਠਾ, ਉਹਨਾਂ ਰੁਪਏ ਕਿਆ ਲੀਨਾ। ਜਿਹੜੀ ਨਾਰਦ ਨੇ ਭਗਤੀ ਕੀਤੀ ਉਹ ਮਨ 'ਚ ਨਹੀਂ ਆਈ, ਵਿਖਾਵਾ ਜ਼ਰੂਰ ਕਰਨ ਲੱਗ ਪਏ। ਆਖੋ ਸਤਿ ਰਾਮ। ਨਾਰਦ ਦੇ ਚੇਲੇ ਤਾਂ ਬਣ ਗਏ ਬੜੇ, ਨਾਰਦ ਦੇ ਚੇਲੇ ਨਾਰਦ ਦੀ ਰੀਸ ਤਾਂ ਕਰਦੇ ਪਰ ਹੁੰਦੀ ਨਹੀਂ, ਉਹਦਾ ਬੱਕਰ ਬਣ ਕੇ ਮਸਤਾਨਾ ਬਣ ਕੇ ਤੁਰਿਆ ਬੇਪਰਵਾਹ ਵੇਲੇ ਨਾਰਾਇਣ ਨਾਰਾਇਣ ਨਾਰਾਇਣ, ਪਰਵਾਹ ਹੀ ਨਹੀਂ ਕਰਦਾ ਭਗਤੀ ਤੋਂ ਬਿਨਾਂ, ਫਕੀਰੀ ਆ ਉਹਦੇ ਕੋਲ। ਪਰ ਚੇਲੇ ਉਹਦੀ ਰੀਸ ਕਰਦੇ ਆ, ਉਹਦੇ ਵਰਗੀ ਖੇਡ ਬਣਦੀ ਨਹੀਂ। ਮਹਾਰਾਜ ਕਹਿੰਦੇ ਭਗਤ ਨਾਰਦ ਦੀ ਨਿਧਾ ਨਾ ਆਈ, ਵਿਖਾਵਾ ਤਾਂ ਕਰ ਲਿਆ ਕਾਸ਼ ਕੂਸ਼ ਤਨ ਦੀ ਨਾ, ਸਰੀਰ ਦੇ ਉੱਤੇ ਤਾਂ ਬੜੀਆਂ ਪਾਲੀਆਂ ਮਾਲਾ ਮੂਲਾ, ਮੱਥੇ ਨੂੰ ਟਿੱਕੇ ਟੁੱਕੇ ਲਾ ਲਏ, ਛਾਪਾਂ ਲਾ ਲਈਆਂ, ਵੀ ਨਾਰਦ ਦੇ ਭਗਤ ਹਾਂ ਅਸੀਂ, ਨਾਰਦ ਦੇ ਚੇਲੇ ਹਾਂ। ਪਰ ਜਿਹੜੀ ਨਾਰਦ ਦੇ ਅੰਦਰ ਦੀ ਅਵਸਥਾ ਉਹ ਨਹੀਂ ਬਣੀ। ਸੋ ਨਾਰਦ ਨੇ ਸਾਰਦ ਨੇ ਉਸ ਪਰਮੇਸ਼ਰ ਨੂੰ ਸੱਤ ਸਮਝ ਕੇ ਉਪਮਾ ਕੀਤੀ ਹੈ। ਸ੍ਰੀ ਸਰਵਲੋਕ ਪ੍ਰਕਾਸ਼ ਗ੍ਰੰਥ ਪੜ੍ਹੀ ਹੈ ਨਾ, ਫਿਰ ਪਤਾ ਲੱਗਦਾ ਕਿ ਕੁੱਲ ਕਾਇਨਾਤ ਕੁੱਲ ਸ੍ਰਿਸ਼ਟੀ ਉਹ ਵਾਹਿਗੁਰੂ ਨੂੰ ਸੇਵਦੀ ਹੈ। ਆਦਿ ਗ੍ਰੰਥ ਸਾਹਿਬ ਜੀ ਬਚਨ ਹੈ, ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਉਹ ਵਾਹਿਗੁਰੂ ਦੀ ਉਪਮਾ ਕਰਦੇ ਸਾਰੇ।
ਦੀਨ ਦਇਆਲ ਕਿਰਪਾ ਨਿਧ ਕੋ,
ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀਨਾਂ ਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਸਾਗਰ ਹੈ, ਸਦਾ ਹੀ ਮੇਰਾ ਦਾ ਸਾਈ ਹੈ।
ਕਛ ਭੇਦ ਪੁਰਾਨ ਕੁਰਾਨ ਨ ਜਾਣਾ,
ਉਹਦਾ ਭੇਦ ਨਾ ਪੁਰਾਣਾ ਨੂੰ ਆਇਆ ਨਾ ਪੁਰਾਣ ਨੂੰ ਆਇਆ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮੇਕ ਨ ਜਾਣਿਓ, ਸਾਰੇ ਕਹੀ ਜਾਂਦੇ ਆ ਪਰਮੇਸ਼ਰ ਦਾ ਭੇਦ ਨਹੀਂ ਕੋਈ ਪਾ ਸਕਿਆ। ਹਾਂਜੀ,
ਸਤ ਸਦੈਵ ਸਰੂਪ ਸਤ ਬ੍ਰਿਤ,
ਮਹਾਰਾਜ ਕਹਿੰਦੇ ਪਰਮੇਸ਼ਰ ਸਤ ਸਦੈਵ ਹੈ ਔਰ ਉਹਦਾ ਸਰੂਪ ਆਤਮ ਸਰੂਪ ਹੈ, ਉਹਦੀ ਬਿਰਤੀ ਸੱਤ ਵਿੱਚ ਟਿੱਕੀ ਹੋਈ ਹੈ, ਸੱਤ ਬਿਰਤ। ਹਾਂਜੀ,
ਵੇਦ ਕਤੇਬ ਤੁਹੀ ਉਪਜਾਇਓ,
ਹੇ ਵਾਹਿਗੁਰੂ ਵੇਦ ਕਤੇਬ ਵੀ ਤੂੰ ਹੀ ਪੈਦਾ ਕੀਤੇ ਹਨ। ਵੇਦਾਂ ਕਤੇਬਾਂ ਨੂੰ ਕਿਹਨੇ ਰਚਿਆ ਹੈ, ਕੁਰਾਨ ਕਿਹਨੇ ਬਣਾਈ ਹੈ, ਪਰਮੇਸ਼ਰ ਨੇ ਹੀ ਭੇਜੀ ਹੈ। ਵੇਦ ਕਿਹਨੇ ਬਣਾਏ ਨੇ, ਪਰਮੇਸ਼ਰ ਨੇ ਹੀ ਭੇਜੇ ਹੈ। ਕਿਉਂ, ਜਿਹੜਾ ਵੀ ਕੋਈ ਮਹਾਂਪੁਰਸ਼ ਬੋਲਿਆ ਨਾ, ਰੱਬ ਨਾਲ ਜੁੜ ਕੇ ਬੋਲਿਆ ਹੈ, ਆਪਣੇ ਆਪ ਤੇ ਕੁਝ ਨਹੀਂ ਹੋ ਸਕਦਾ। ਵੇਦ ਨਾਮ ਗਿਆਨ ਦਾ ਹੈ, ਸਾਸਕ ਦੀ ਵੇਦ ਗਿਆਨ ਨੂੰ ਕਹਿੰਦੇ ਹਨ। ਅੱਜ ਵੀ ਗਿਆਨ ਬੜੇ ਪ੍ਰਕਾਰ ਦਾ ਹੈ। ਆ ਜਿੰਨਾ ਵੀ ਅੱਜ ਕੱਲ ਮੀਡੀਆ ਹੈ, ਇੰਟਰਨੈਟ ਸਿਸਟਮ ਹੈ, ਉਹ ਮੋਬਾਇਲ ਫੋਨ ਹੈ, ਹੋਰ ਸਿਸਟਮ ਨੇ, ਇਹ ਕਿਹਨੇ ਬਣਾਏ ਨੇ, ਸਾਇੰਸਦਾਨਾਂ ਨੇ, ਬੜੇ ਸਿਆਣੇ ਬੰਦਿਆਂ ਨੇ। ਪਰ ਸੋਚੋ, ਉਹਨਾਂ ਸਿਆਣਿਆਂ ਨੂੰ ਕਿਹਨੇ ਬਣਾਇਆ ਹੈ, ਪਰਮੇਸ਼ਰ ਨੇ। ਪਰਮੇਸ਼ਰ ਹੀ ਆਪਣੀ ਕਲਾ ਪਾਉਂਦਾ ਦਿਮਾਗ ਦੇ ਵਿੱਚ, ਕਿਸੇ ਰੂਪ ਵਿੱਚ ਗਿਆਨ ਕਿਤੇ ਪ੍ਰਗਟ ਕਰ ਦਿੰਦਾ, ਕਿਸੇ ਹੋਰ ਜਗ੍ਹਾ ਤੇ ਹੋਰ ਰੂਪ 'ਚ ਗਿਆਨ ਪ੍ਰਗਟ ਕਰ ਦਿੰਦਾ। ਵੇਦ ਕਿਤੇ ਤੁਸੀਂ ਉਪਜਾਇਓ, ਅਧਿਆਤਮਕ ਗਿਆਨ, ਧਾਰਮਿਕ ਗਿਆਨ, ਵੱਖੋ ਵੱਖ ਸ਼ਾਸਤਰ ਸਿਮਰਤੀਆਂ ਦੀ ਵਿਚਾਰਧਾਰਾ ਵੀ ਉਹ ਆਪ ਹੀ ਪੈਦਾ ਕਰਦਾ। ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹ ਜਦੋਂ 24 ਅਵਤਾਰਾਂ ਦੀ ਕਥਾ ਸ਼ੁਰੂ ਹੁੰਦੀ, ਉੱਥੇ ਨਿਰਣਾ ਦਿੱਤਾ ਮਹਾਰਾਜ, ਕਹਿੰਦੇ ਵੀ ਦੇਖੋ, ਪਰਮੇਸ਼ਰ ਇੱਕ ਪਾਸੇ ਚੰਗਿਆਂ ਨੂੰ ਪੈਦਾ ਕਰ ਦਿੰਦਾ, ਇੱਕ ਪਾਸੇ ਮਾੜਿਆਂ ਨੂੰ ਕਰ ਦਿੰਦਾ, ਕਰਦਾ ਆਪ ਹੀ ਹੈ, ਉੱਧਰ ਪੁੱਠੀ ਵਿਚਾਰ ਦੇ ਦਿੰਦਾ। ਆ ਜਿਹੜੇ ਦਸਮ ਦੀ ਵਿਰੋਧਤਾ ਕਰਾ ਰਿਹਾ, ਕੌਣ ਕਰਾ ਰਿਹਾ, ਇਹ ਵੀ ਆਪ ਹੀ ਕਰਾ ਰਿਹਾ। ਕਿਉਂ, ਤਾਂ ਕਿ ਦਸਮ ਦਾ ਪ੍ਰਚਾਰ ਜ਼ਿਆਦਾ ਹੋ ਜਾਵੇ। ਆਖੋ ਸਤਿਨਾਮ ਸ੍ਰੀ ਅਕਾਲ, ਉਹਨਾਂ ਨੂੰ ਬਲ ਦਿੱਤਾ ਵੀ ਤੁਸੀਂ ਕਰੀ ਜਾਓ ਨਿੰਦਾ, ਜਿੰਨਾ ਤੁਸੀਂ ਨਿੰਦਾ ਕਰੋਗੇ, ਦਸਮ ਪਾਤਸ਼ਾਹ ਦੀ ਬਾਣੀ ਸਾਰੇ ਵਰਲਡ 'ਚ ਹੋਰ ਫੈਲੇਗੀ, ਹੋਰ ਲੋਕ ਲੱਭਣਗੇ, ਖੋਜਣਗੇ, ਪੜ੍ਹਨਗੇ। ਜਿੰਨਾ ਗਿਆਨ ਹੈ, ਸਿੱਧੇ ਪਾਸੇ ਦਾ ਵੀ, ਪੁੱਠੇ ਪਾਸੇ ਦਾ ਵੀ, ਆਪ ਹੀ ਪ੍ਰਗਟ ਕਰਦਾ ਹੈ ਵਾਹਿਗੁਰੂ।
ਦੇਵ ਅਦੇਵਨ ਦੇਵ ਮਹੀ ਧਰ,
ਦੇਵਤੇ ਤੇ ਰਾਕਸ਼ਸ ਤੇ ਨਾ ਮਹੀ ਧਰ, ਧਰਤੀ ਨੂੰ ਧਾਰਨ ਕਰਨ ਵਾਲੇ, ਧਰਤੀ ਤੇ ਰਹਿਣ ਵਾਲੇ ਮਨੁੱਖ ਅਥਵਾ ਵਿਚਰਨ ਵਾਲੇ, ਧਰਤੀ ਦੇ ਰਾਜੇ ਮਹਾਰਾਜੇ,
ਭੂਤ ਭਵਾਨ ਵਹੀ ਠਹਿਰਾਇਓ,
ਉਹ ਭੂਤ ਭਵਾਨ ਵਰਤਮਾਨ ਸਮੇਂ ਵਿੱਚ ਵੀ ਤੇ ਆਉਣ ਵਾਲੇ ਸਮੇਂ 'ਚ ਵੀ ਇੱਕੋ ਹੀ ਹੋਏਗਾ ਪਰਮੇਸ਼ਰ।
ਆਦਿ ਜੁਗਾਦ ਅਨਿਲ ਅਨਾਹਦ,
ਆਦਿ ਤੋਂ ਜੁਗਾਂ ਤੋਂ ਉਹ ਵਾਹਿਗੁਰੂ ਅਣਗਿਣਤ ਤੇ ਅਨਾਹਦ ਹੈ।
ਲੋਕ ਅਲੋਕ ਬਿਲੋਕਨ ਕੀ ਬਿਲੋਕਨ ਪਾਇਓ,
ਉਹ ਲੋਕਾਂ ਤੇ ਅਲੋਕਾਂ, ਲੋਕ ਦੇ ਵਿੱਚ ਵੀ, ਅਲੋਕ ਦੇ ਵਿੱਚ, ਪਰਲੋਕ ਦੇ ਵਿੱਚ ਵੀ, ਬਿਲੋਕਰ ਪਾਇਓ ਦੇਖਿਆ ਗਿਆ ਵਰਤਮਾਨ ਵਿੱਚ ਵੀ ਉਹੀ ਹੈ, ਪਿੱਛੇ ਵੀ ਉਹ ਸੀ, ਅੱਗੇ ਵੀ ਉਹੀ ਹੋਵੇਗਾ। ਅਥਵਾ ਜਿੱਥੇ ਨਿਗਾਹ ਜਾਂਦੀ ਹੈ ਸਮ ਦ੍ਰਿਸ਼ਟੀ ਬ੍ਰਹਮ ਗਿਆਨੀਆਂ ਦੀ ਦ੍ਰਿਸ਼ਟੀ ਪੂਰੇ ਬ੍ਰਹਮੰਡ ਵਿੱਚ ਚਲੀ ਜਾਂਦੀ ਹੈ, ਵਿਆਪਕ ਹੋ ਜਾਂਦੀ ਹੈ, ਉਹਨਾਂ ਨੂੰ ਇੱਕੋ ਹੀ ਜੋਤ ਦੇ ਦਰਸ਼ਨ ਹੁੰਦੇ ਹਨ।
ਹੇ ਮਨ ਮੂੜ ਅਗੂੜ ਐਸੋ ਪ੍ਰਭ,
ਹੇ ਮੇਰੇ ਮੂਰਖ ਮਨਾ, ਐਸਾ ਗੂੜਾ ਵਾਹਿਗੁਰੂ ਪਰਮੇਸ਼ਰ ਵਿਸ਼ੇਸ਼ ਕਰਕੇ ਜੋ ਗਿਆਨ ਦਾ ਭੰਡਾਰ ਹੈ,
ਤੂਹੇ ਕਹੋ ਕਹਿ ਆਨ ਸੁਣਾਇਓ।
ਹੇ ਮੂਰਖਾ, ਤੈਨੂੰ ਕਿਹਨੇ ਆ ਕੇ ਉਹਦੇ ਬਾਰੇ ਦੱਸਿਆ? ਨਹੀਂ ਦੱਸਿਆ, ਤੈਨੂੰ ਕਿਸੇ ਨੇ ਉਹਦੇ ਬਾਰੇ ਜਾਣਕਾਰੀ ਨਹੀਂ ਦੱਸੀ ਦਿੱਤੀ, ਤੂੰ ਕਿਉਂ ਨੀ ਉਹਦੇ ਬਚਨ ਸੁਣਦਾ, ਕਿਉਂ ਨੀ ਉਹਦਾ ਨਾਮ ਜਪਦਾ?
ਦੇਵ ਅਦੇਵ ਮਹੀ ਧਰ ਨਾਗਨ,
ਦੇਵਤੇ ਤੇ ਰਾਕਸ਼ਸ ਅਤੇ ਧਰਤੀ ਤੇ ਰਹਿਣ ਵਾਲੇ ਮਨੁੱਖ ਅਤੇ ਨਾਗ ਜਿੰਨੇ ਹਨ,
ਸਿੱਧ ਪ੍ਰਸਿੱਧ ਬਡੋ ਤਪ ਕੀਨੋ,
ਬੜੇ ਬੜੇ ਸਿੱਧਾਂ ਆਪਣੇ ਬੜਾ ਭਾਰੀ ਪ੍ਰਸਿੱਧ ਹੋ ਕਰਕੇ ਤਪ ਕੀਤਾ, ਕਈ ਨੇ ਹਜ਼ਾਰਾਂ ਸਾਲ ਤਪ ਕੀਤਾ, ਕਈਆਂ ਨੇ ਲੱਖਾਂ ਸਾਲ ਤਪ ਕੀਤਾ, ਕਈਆਂ ਨੇ ਕਰੋੜਾਂ ਸਾਲ ਤਪੱਸਿਆ ਕੀਤੀ ਹੈ, ਪਰਮੇਸ਼ਰ ਦੀ ਬੰਦਗੀ ਕੀਤੀ ਹੈ।
ਵੇਦ ਪੁਰਾਣ ਕੁਰਾਨ ਸਭ,
ਸਾਰੇ ਵੇਦ ਪੁਰਾਣ ਤੇ ਕੁਰਾਨ ਆਦਿਕ ਜਿੰਨੇ ਧਰਮ ਗ੍ਰੰਥ ਨੇ,
ਗੁਣ ਗਾਏ ਥੱਕੇ ਪੈ ਤੂੰ ਜਾਏ ਨਾ ਚੀਨੋ,
ਸਭ ਵਾਹਿਗੁਰੂ ਦੇ ਪਰਮੇਸ਼ਰ ਦੇ ਗੁਣ ਗਾ ਗਾ ਕੇ ਥੱਕ ਗਏ ਨੇ, ਪਰ ਉਹਦੇ ਗੁਣਾਂ ਦਾ ਅੰਤ ਨਹੀਂ ਕਿਸੇ ਕੋਲੋਂ ਪਿਆ।
ਆਕਾਸ਼ ਪਤਾਰ ਦਿਸ਼ਾ ਬਿਦਿਸ਼ਾ,
ਭੂਮ ਧਰਤੀ ਆਕਾਸ਼ ਉੱਪਰ ਖਾਲੀ ਹੈ, ਦਿਸ਼ਾ ਬਿਦਿਸ਼ਾ ਪਤਾਲ ਦਸ ਦਿਸ਼ਾ ਹਨ ਸਾਧ ਸੰਗਤ ਜੀ, ਉਹਨਾਂ ਸਾਰੀਆਂ ਦਿਸ਼ਾ ਦੇ ਵਿੱਚ ਔਰ ਸਿੱਧੀ ਦਿਸ਼ਾ ਪੁੱਠੀ ਦਿਸ਼ਾ ਜਿੰਨੀਆਂ ਵੀ ਹਨ,
ਜਿਹੇ ਸੋ ਸਭ ਕੇ ਚਿੱਤ ਚੀਨੋ,
ਜਿੰਨੇ ਵੀ ਸਾਰਿਆਂ ਦੇ ਚਿੱਤ ਵਿੱਚ ਵਸਦਾ ਹੈ, ਸਾਰਿਆਂ ਨੇ ਚਿੰਤਨ ਕੀਤਾ ਹੈ, ਚੀਨੋ ਕਹੀਏ ਦੇਖਿਆ ਹੈ,
ਰਹੀ ਮਹਿਮੋ ਮਹਿਮਾ,
ਉਸ ਵਾਹਿਗੁਰੂ ਦੀ ਮਹਿਮਾ ਧਰਤੀ ਤੇ ਪਰਿਪੂਰਨ ਹੈ ਸਾਰੇ ਸੰਸਾਰ ਦੇ ਵਿੱਚ,
ਮਨ ਮੈਂ ਤੇ ਆਨ ਮੁਝੇ ਕਹਿ ਦੀਨੋ,
ਉਹ ਪਰਮੇਸ਼ਰ ਦੀ ਮਹਿਮਾ ਜਿਹੜੀ ਸਾਰੇ ਪਾਸੇ ਵਿਆਪਕ ਹੈ ਉਹ ਮੇਰੇ ਕੋਲ ਵੀ ਆਈ ਹੈ, ਮੈਨੂੰ ਪਰਮੇਸ਼ਰ ਦੇ ਉਸ ਗਿਆਨ ਦਾ ਅਨੁਭਵ ਹੋਇਆ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਆ ਮੈਨੂੰ ਉਹ ਮਹਿਮਾ ਨਹੀਂ ਉਸ ਮਹਿਮਾ ਦੇ ਬਾਰੇ ਦੱਸਿਆ ਹੈ, ਤੇ ਚਿੰਤਨ ਹੈ ਬੜਾ ਡੂੰਘਾ, ਜਦੋਂ ਪਰਮੇਸ਼ਰ ਨਾਲ ਜੁੜ ਜਾਈਏ। ਖਾਲਸਾ ਜੀ, ਸਰਵ ਵਿਆਪਕ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਦੇ ਦਰਸ਼ਨ ਹੁੰਦੇ ਹਨ। ਸੋ ਮਹਾਰਾਜ ਕਹਿੰਦੇ ਆ ਐਸੀ ਮਹਿਮਾ ਜਿਹੜੀ ਸਾਰੇ ਸੰਸਾਰ ਦੇ ਵਿੱਚ ਹੈ ਉਹ ਸਾਨੂੰ ਆ ਕਰਕੇ ਸਤਿਗੁਰੂ ਜੀ ਨੇ ਦੱਸਣਾ ਕੀਤੀ, ਗੁਰੂ ਨਾਨਕ ਸਾਹਿਬ ਜੀ ਨੇ
ਵੇਦ ਕਤੇਬ ਨਾ ਭੇਦ ਲਹਿਓ ਤੇ,
ਵੇਦ ਕਤੇਬ ਨਾ ਭੇਦ ਲਹਿਓ ਤੇ, ਕਿਸੇ ਵੇਦ ਕਤੇਬ ਤੋਂ ਨਾ ਭੇਦ ਨਹੀਂ ਲਿਆ ਗਿਆ,
ਸਿੱਧ ਸਮਾਧ ਸਭੈ ਕਰ,
ਸਿੱਧ ਸਮਾਧੀਆਂ ਲਾ ਲਾ ਕੇ ਹਾਰ ਗਏ ਨੇ, ਥੱਕ ਗਏ ਨੇ,
ਸਿਮਰਤ ਸ਼ਾਸਤਰ ਵੇਦ ਸਭੈ ਬਹੁ,
ਸਤਾਈ ਸਿਮਰਤੀਆਂ ਚਾਰ ਵੇਦ ਛੇ ਸ਼ਾਸਤਰ,
ਬਹੁ ਭਾਂਤ ਪੁਰਾਣ ਵਿਚਾਰ ਵਿਚਾਰ,
ਅਠਾਰਾਂ ਪੁਰਾਣਾਂ ਦੇ ਵਿਚਾਰ ਬਹੁਤ ਪ੍ਰਕਾਰ ਨਾਲ ਵਿਚਾਰੀ ਗਈ ਕੀਤੀ ਗਈ ਹੈ,
ਆਦ ਅਨਾਦ ਅਗਾਧ ਕਥਾ,
ਪਰਮਾਤਮਾ ਦੀ ਆਦਿ ਤੇ ਅਨਾਦੀ ਕਥਾ ਹੈ, ਮੁੱਢ ਤੋਂ ਚੱਲੀ ਆ ਰਹੀ ਪਰਮੇਸ਼ਰ ਦੀ ਖੇਡ ਹੈ ਔਰ ਉਹਦਾ ਕਥਾ ਦਾ ਮੁੱਢ ਕੋਈ ਨਹੀਂ ਹੈ, ਐਸੀ ਅਗਾਧ ਬੋਧ ਕਥਾ ਹੈ ਵਾਹਿਗੁਰੂ ਜੀ ਦੀ।
ਧਰੂਸੇ ਪ੍ਰਹਿਲਾਦ ਅਜਾ ਮਲ ਤਾਰੇ,
ਉਹ ਵਾਹਿਗੁਰੂ ਨੇ ਆਦਿ ਕਾਲ ਤੋਂ ਆਪਣੇ ਭਗਤਾਂ ਦੀ ਬਾਂਹ ਫੜੀ ਹੈ, ਧਰੂ ਭਗਤ ਦੀ ਬਾਂਹ ਫੜੀ ਹੈ, ਪ੍ਰਹਿਲਾਦ ਭਗਤ ਦੀ ਬਾਂਹ ਫੜੀ ਹੈ, ਦੇਖੋ 5 ਸਾਲ ਦਾ ਬੱਚਾ ਭਗਤੀ ਕਰਨ ਲੱਗਾ ਤੇ ਉਹਦੀ ਬਾਂਹ ਫੜ ਲਈ ਕਾਲ ਪੁਰਖ ਨੇ, ਉਹਨੂੰ ਅਟਲ ਰਾਜ ਦੇ ਦਿੱਤਾ, ਪ੍ਰਹਿਲਾਦ ਭਗਤ ਭਗਤੀ ਕਰਨ ਲੱਗਾ ਉਹਨੂੰ ਪਰਮੇਸ਼ਰ ਨੇ ਬੜਾ ਵੱਡਾ ਰਾਜ ਭਾਗ ਦੇ ਦਿੱਤਾ,
ਨਾਮ ਉਚਾਰ ਤਰੀ ਗਨਕਾ,
ਉਸ ਵਾਹਿਗੁਰੂ ਦਾ ਨਾਮ ਜਪ ਕੇ ਗਨਕਾ ਤਰ ਗਈ, ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲਹਾਰ ਪਰੋਤਾ, ਸਾਧ ਸੰਗਤ ਜੀ ਵੇਸ਼ਵਾ ਸੀ ਪਾਪਣ ਵਿਚਾਰਣੀ, ਨਗਰ ਚ ਰਹਿੰਦੀ ਸੀ, ਪਤਾ ਨੀ ਕਿੰਨੇ ਕੁ ਪਾਪ ਕੀਤੇ, ਮਹਾਂਪੁਰਖ ਅਜਾਣ ਚੱਕ ਗਣਕਾ ਵਾੜੇ ਆਏ ਖਲੋਤਾ, ਇੱਕ ਮਹਾਂਪੁਰਸ਼ ਬੰਦਗੀ ਕਰਨ ਵਾਲਾ ਸਾਧੂ ਤੁਰਦਾ ਤੁਰਦਾ ਉਸ ਗਣਕਾ ਦੀ ਨਗਰੀ ਚ ਆ ਗਿਆ, ਜਦੋਂ ਮਹਾਂਪੁਰਸ਼ ਨਗਰੀ ਚ ਆਏ ਤੇ ਬਾਹਰ ਲੜਕੇ ਨੌਜਵਾਨ ਡੰਗਰ ਚਾਰਦੇ ਬਾਹਰ ਦੀ ਮੁੰਡੇ ਉਹਨਾਂ ਨੂੰ ਪੁੱਛਦੇ ਨੇ, ਕਾਕਾ ਤੁਹਾਡੇ ਪਿੰਡ 'ਚ ਕੋਈ ਮੰਦਰ ਠਾਕਰ ਦੁਆਰਾ ਧਰਮ ਸਥਾਨ ਕੋਈ ਧਰਮਸ਼ਾਲਾ ਹੈ? ਰਾਤ ਰਹਿਣਾ ਮੁੰਡਿਆਂ ਨੂੰ ਸ਼ਰਾਰਤੀਆਂ ਨੂੰ ਸ਼ੈਤਾਨੀ ਸੁੱਝ ਗਈ। ਕਹਿੰਦੇ ਹਾਂ ਬਾਬਾ ਜੀ, ਬੜਾ ਵਧੀਆ ਟਿਕਾਣਾ ਜੇ ਸਾਡੇ ਪਿੰਡ ਰਾਤ ਰਹਿਣ ਵਾਲਾ। ਉਹਨਾਂ ਕਿਹਾ ਦੱਸੋ ਪੁੱਤਰ। ਅਖੇ ਬਾਬਾ ਜੀ ਉਹ ਚਵਾਰਾ ਨਾ ਚਿੱਟਾ ਉੱਥੇ ਚਲੇ ਜਾਓ, ਠਾਕਰ ਦੁਆਰਾ ਹੀ ਹੈ। ਸਾਧੂ ਵਿਚਾਰੇ ਮਸਤ, ਉਹਨਾਂ ਨੇ ਉਹ ਤੋਤਾ ਇੱਕ ਪਿੰਜਰੇ 'ਚ ਪਾਇਆ ਸੀ, ਉਹ ਕਿਸੇ ਨੇ ਦਿੱਤਾ ਸੀ, ਉਹਨੂੰ ਨਾਲ ਲਈ ਫਿਰਦੇ ਸੀਗੇ, ਉਹਨੂੰ ਵੀ ਰਾਮ ਰਾਮ 'ਚ ਪਾਉਂਦੇ ਸੀ। ਉਹ ਮਸਤੀ ਦੇ ਵਿੱਚ ਤੁਰੇ 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 ਉਸ ਚਵਾਰੇ ਦੇ ਦਰਵਾਜ਼ਾ ਜਾ ਖੜਕਾਇਆ, ਕੁੰਡਾ ਖੜਕਾਇਆ ਤੇ ਅੰਦਰੋਂ ਵੇਸ਼ਿਆ ਦਰਵਾਜ਼ੇ ਉੱਤੋਂ ਬੈਠੀ, ਉਹਨੇ ਝਾਤ ਮਾਰੀ। ਗਲੀ ਦੇ ਵਿੱਚ ਸਾਧੂ ਖੜਾ ਹੈ, ਉਹ ਸੋਚਣ ਲੱਗ ਪਈ, ਕਹਿੰਦੀ ਵੀ ਕੈਸਾ ਕਲਯੁਗ ਹੈ ਵੀ ਮੇਰੇ ਕੋਲ ਅੱਗੇ ਪੈਸੇ ਵਾਲੇ ਲੋਕ ਆਉਂਦੇ, ਵਿਸ਼ੇ ਵਿਕਾਰੀ ਲੋਕ ਆਉਂਦੇ, ਰਾਜੇ ਮਹਾਰਾਜੇ ਆਉਂਦੇ, ਅੱਜ ਸਾਧੂ ਵੀ ਮੇਰੇ ਬੂਹੇ 'ਤੇ ਆ ਗਿਆ, ਬੰਦਗੀ ਕਰਨ ਵਾਲਾ ਸਾਧੂ ਮੇਰੇ ਕੋਲ ਆ ਗਿਆ। ਪਰ ਮੇਰਾ ਧਰਮ ਹੈ ਜਿਹੜਾ ਵੀ ਆਵੇ ਜੀਆਂ ਜਾਂ ਕਹਿਣਾ। ਵੇਸ਼ਵਾ ਉੱਠੀ, ਦਰਵਾਜ਼ਾ ਖੋਲ੍ਹਿਆ, ਕਹਿਣ ਲੱਗੀ ਆਓ ਜੀ। ਸਾਧੂ ਕਹਿੰਦਾ ਬੇਟਾ ਰਾਤ ਰਹਿਣਾ। ਇਹ ਠਾਕਰ ਦਾ ਜਦੋਂ ਸੁਣਿਆ ਨਾ ਬੇਟਾ ਸ਼ਬਦ, ਵੇਸ਼ਵਾ ਕੰਬ ਗਈ ਵੀ ਮੈਨੂੰ ਅਜੇ ਤਾਈਂ ਕਿਸੇ ਨੇ ਬੇਟਾ ਨਹੀਂ ਕਿਹਾ, ਮੈਨੂੰ ਅੱਜ ਤਾਈਂ ਲੋਕ ਭੈੜੀ ਨਿਗਾਹ ਨਾਲ ਹੀ ਵੇਖਦੇ ਆ, ਧੀ ਤੇ ਕਿਸੇ ਨੇ ਨਹੀਂ ਬਣਾਇਆ, ਨਾ ਕੋਈ ਭੈਣ ਜੀ ਕਹੇ ਨਾ ਧੀ ਕਹੇ ਵੇਸ਼ਿਆਂ ਨੂੰ, ਇਹ ਕੌਣ ਆ ਗਿਆ? ਆਓ ਬਾਬਾ ਜੀ ਬੈਠੋ। ਪ੍ਰਸ਼ਾਦਾ ਪਾਣੀ ਪੁੱਛਿਆ, ਸੇਵਾ ਕੀਤੀ, ਸਾਧੂ ਦਾ ਸੰਗ ਕਰਕੇ ਵੇਸ਼ਿਆਂ ਦਾ ਮਨ ਨਿਰਮਲ ਹੋ ਗਿਆ। ਕਹਿਣ ਲੱਗੀ ਸੰਤ ਜੀ ਤੁਸੀਂ ਮੈਨੂੰ ਬੇਟਾ ਕਿਹਾ, ਮੈਂ ਤੁਹਾਨੂੰ ਪਿਤਾ ਕਹਿੰਦੀ ਹਾਂ, ਪਰ ਇਹ ਦੱਸੋ ਵੀ ਮੇਰੇ ਵਰਗੀ ਪਾਪਣ ਦਾ ਬੇੜਾ ਕਿਵੇਂ ਪਾਰ ਹੋਏਗਾ? ਜਿੱਥੇ ਤੁਸੀਂ ਆਏ ਹੋ ਮੰਦਰ ਕੋਈ ਨਹੀਂ ਹੈ, ਇਹ ਵੇਸ਼ਵਾ ਦਾ ਘਰ ਹੈ। ਉਹ ਕਹਿਣ ਲੱਗੇ ਬੀਬਾ ਕੋਈ ਗੱਲ ਨਹੀਂ, ਤੇਰਾ ਵੀ ਬੇੜਾ ਪਾਰ ਹੋ ਜਾਏਗਾ, ਆਹ ਫੜ ਤੋਤਾ, ਅਸੀਂ ਇਹਨੂੰ ਰਾਮ ਰਾਮ ਜਪਾਉਂਦੇ ਹਾਂ, ਸਾਡਾ ਗੰਗਾ ਰਾਮ, ਇਹਨੂੰ ਤੂੰ ਵੀ ਰਾਮ ਰਾਮ ਜਪਾਇਆ ਕਰ, ਇਹ ਤੈਨੂੰ ਪਾਰ ਲੰਘਾ ਦੇਵੇਗਾ। ਸਾਧ ਸੰਗਤ ਜੀ ਉਹ ਤੋਤਾ ਜਿਹੜਾ ਸੀ ਉਹਨੂੰ ਅੰਮ੍ਰਿਤ ਵੇਲੇ ਉਠਾ ਕੇ ਇਸ਼ਨਾਨ, ਬੋਲ ਰਾਮ ਰਾਮ, ਉਹ ਕਹਿੰਦਾ ਰਾਮ ਰਾਮ, 12 ਸਾਲ ਲੰਘ ਗਏ ਜਾਪ ਕਰਦਿਆਂ ਨੂੰ। ਇੱਕ ਦਿਨ ਭਾਦੋਂ ਦੇ ਦਿਨਾਂ ਵਿੱਚ ਗਰਮੀ ਦਾ ਤੜਕਾ ਜਿਹਾ ਲੱਗਾ, ਉੱਪਰ ਲੈ ਕੇ ਚਲੀ ਗਈ ਤੋਤਾ, ਉਹ ਪਿੰਜਰੀ ਖੁੱਲ੍ਹੀ ਰਹਿ ਗਈ, ਸੱਪ ਨਿਕਲਿਆ ਕਿੱਧਰੋਂ, ਉਹਨੇ ਤੋਤੇ ਨੂੰ ਮਾਰ ਕੇ ਖਾ ਲਿਆ। ਅਤੇ ਇਹਦੀ ਅੱਖ ਲੱਗ ਗਈ ਭਾਵ ਤੰਦਰਾ ਆ ਗਈ, ਬਿਰਤੀ ਜੁੜ ਗਈ ਥੋੜ੍ਹੀ ਅੰਮ੍ਰਿਤ ਵੇਲੇ, ਆਵਾਜ਼ ਮਾਰੀ ਉੱਠ ਕੇ ਗੰਗਾ ਰਾਮ ਕਹੋ ਰਾਮ ਰਾਮ। ਉਹ ਕਹਿੰਦਾ ਉਹ ਕੀ ਕਹਿਣਾ ਸੀ ਰਾਮ ਰਾਮ, ਉੱਥੇ ਤਾਂ ਸੱਪ ਬੈਠਾ ਸੀ, ਇਹਨੇ ਹੱਥ ਲਾਇਆ ਵੀ ਹਿੱਲੇਗਾ, ਉਹ ਸੱਪ ਲੜ ਗਿਆ ਹੱਥ ਦੇ ਉੱਤੇ, ਰਾਮ ਰਾਮ ਕਰਦੀ ਦੇ ਪ੍ਰਾਣ ਨਿਕਲ ਗਏ। ਭਾਈ ਗੁਰਦਾਸ ਜੀ ਲਿਖਦੇ, ਗਈ ਬੈਕੁੰਠ ਵਿਬਾਣ ਚੜ ਨਲਕੇ ਵਿੱਚ ਨ ਖਾਧ ਸਗੋਤਾ। ਸੋ ਇੱਥੇ ਵਚਨ ਆਇਆ ਹੈ ਨਾਮ ਉਚਾਰ ਤਰੀ ਗਨਕਾ, ਵਾਹਿਗੁਰੂ ਦਾ ਨਾਮ ਜਪਣ ਕਰਕੇ ਵੇਸ਼ਵਾ ਵੀ ਤਰ ਗਈ ਹੈ ਜੀ।
ਸੋਈ ਨਾਮ ਆਧਾਰ ਵਿਚਾਰ ਹਮਾਰੇ,
ਕੋਈ ਨਾਮ ਦਾ ਹੀ ਆਸਰਾ ਸਾਡੇ ਵਿਚਾਰ ਦੇ ਅਨੁਸਾਰ, ਗੁਰਮਤ ਅਨੁਸਾਰ ਨਾਮ ਹੀ ਹੈ ਭਾਵ ਸਾਗਰ ਤੋਂ ਬੇੜਾ ਬੰਨੇ ਲਾਉਣ ਵਾਲਾ।
ਆਦ ਅਨਾਦ ਅਗਾਧ ਸਦਾ ਪ੍ਰਭ,
ਉਹ ਵਾਹਿਗੁਰੂ ਪਰਮਾਤਮਾ ਆਦਿ ਅਨਾਦਿ ਤੇ ਅਗਾਧ ਬੋਧ ਹੈ।
ਸਿੱਧ ਸਰੂਪ ਸਭ ਪਹਿਚਾਨਿਓ,
ਸਿੱਧ ਸਰੂਪ ਹੈ ਜਿਵੇਂ ਪਹਿਲਾਂ ਦੱਸਿਆ ਜਾ ਚੁੱਕਿਆ ਕਿ ਆਪ ਸਾਰੇ ਕੰਮ ਜੋ ਕਰਦਾ ਪੂਰੇ ਹੋ ਜਾਂਦੇ ਨੇ, ਜਿਨ੍ਹਾਂ ਤੇ ਉਹਦੀ ਕਿਰਪਾ ਹੁੰਦੀ ਉਹਨਾਂ ਦੇ ਵੀ ਕੰਮ ਸਿੱਧ ਹੋ ਜਾਂਦੇ ਨੇ।
ਰੱਬ ਜਛ ਮਹੀ ਧਰ ਨਗਨ,
ਸਵਰਗ ਦੇ ਗਵਈਏ ਗੰਧਰਵ ਜਕਸ਼ ਧਰਤੀ ਤੇ ਰਹਿਣ ਵਾਲੇ ਮਨੁੱਖ ਤੇ ਨਾਗ ਲੋਕ ਦੇ ਨਾਗ,
ਭੂਮ ਆਕਾਸ਼ ਚਹੂੰ ਚੱਕ ਜਾਣਿਓ,
ਭੂਮ ਆਕਾਸ਼ ਚੌਹਾਂ ਚੱਕਾਂ ਵਿੱਚ ਉਹਦੀ ਮਹਿਮਾ ਜਾਣੀ ਜਾਂਦੀ ਹੈ, ਸਾਰੇ ਜਾਣਦੇ ਪਰਮੇਸ਼ਰ ਨੂੰ।
ਲੋਕ ਅਲੋਕ ਦਿਸਾ ਬਿਦਿਸਾ,
ਲੋਕਾਂ ਵਿੱਚ ਤੇ ਲੋਕਾਂ ਤੋਂ ਪਰੇ ਅਲੋਕ, ਜੋ ਲੋਕ ਤੋਂ ਪਰੇ ਅਲੋਕਿਕ ਹੈ ਸਾਧ ਸੰਗਤ ਜੀ, ਲੋਕ ਹੈ ਸੰਸਾਰ ਦਾ ਤੇ ਇਸ ਤੋਂ ਪਰੇ ਅਲੋਕਿਕ ਪਸਾਰਾ ਬਹੁਤ ਹੈ ਜਿਹੜਾ ਸਾਨੂੰ ਸਮਝ ਨਹੀਂ ਆਉਂਦਾ। ਉਹਦੇ ਵਿੱਚ ਵੀ ਅਕਾਲ ਪੁਰਖ ਦੀ ਉਪਮਾ ਹੋ ਰਹੀ ਹੈ।
ਹਰ ਦੇਵ ਅਦੇਵ ਦਹੂੰ ਪ੍ਰਭ ਮਾਨਿਓ,
ਦੇਵਤਿਆਂ ਨੇ ਰਾਕਸ਼ਾਂ ਨੇ ਉਹਨੂੰ ਆਪਣਾ ਮਾਲਕ ਮੰਨਿਆ ਪਰਮੇਸ਼ਰ ਨੂੰ।
ਚਿਤ ਅਗਿਆਨ ਸੁਜਾਨ ਸਵਯੰ ਭਵ,
ਹੇ ਜੀਵ ਤੂੰ ਆਪਣੇ ਚਿੱਤ ਦੇ ਵਿੱਚ ਅਗਿਆਨ ਧਾਰਨ ਕਰਕੇ ਉਸ ਪਰਮੇਸ਼ਰ ਨੂੰ ਜਾਣ ਨਹੀਂ ਸਕਿਆ।
ਸਵਯੰ ਭਵ ਕੌਣ ਕੀ ਕਾਨ ਨਿਦਾਨ ਭੁਲਾਨੀ,
ਜਿਹੜਾ ਵਾਹਿਗੁਰੂ ਪਰਮੇਸ਼ਰ ਆਪਣੇ ਆਪ ਤੋਂ ਹੀ ਪ੍ਰਗਟ ਹੋਇਆ ਤੂੰ ਉਹਨੂੰ ਕਿਉਂ ਭੁੱਲ ਗਿਆ ਹੈ, ਤੂੰ ਉਸ ਅਕਾਲ ਪੁਰਖ ਨੂੰ ਕਿਉਂ ਕਿਸੇ ਦੇ ਆਖੇ ਲੱਗ ਕੇ ਮਾਇਆ ਦੇ ਪ੍ਰਭਾਵ ਥੱਲੇ, ਕੌਣ ਕੀ ਕਾਨ ਕਿਸ ਦੀ ਕਾਨ ਤਨੋੜ ਹੈ ਕਿ ਤੂੰ ਉਹਨੂੰ ਪਰਮੇਸ਼ਰ ਨੂੰ ਭੁੱਲੀ ਬੈਠਾ ਹੈ। ਲੋਕ ਇਲਾਜ ਕਰਕੇ ਵੀ ਬਹੁਤੇ ਲੋਕ ਨਾਮ ਨਹੀਂ ਜਪਦੇ, ਕਹਿੰਦੇ ਜੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ ਸਾਡੇ ਰਿਸ਼ਤੇਦਾਰ ਕੀ ਕਹਿਣਗੇ, ਸਾਧ ਬਣ ਗਿਆ, ਅੰਮ੍ਰਿਤ ਛਕ ਲਿਆ, ਭਾਈਚਾਰਾ ਕੀ ਕਹੇਗਾ, ਸੁਸਾਇਟੀ ਕੀ ਕਹੇਗੀ, ਜੇ ਮਾਲਾ ਫੜ ਲਈ ਲੋਕ ਕੀ ਕਹਿਣਗੇ। ਨਾਮ ਵੀ ਜਪਣਾ ਤੇ ਉਦੋਂ ਜਪਣਾ ਜਦੋਂ ਲੋਕ ਜਪਣਗੇ, ਆਪਾਂ ਵੀ ਜਪ ਲਾਂਗੇ, ਆਪਾਂ ਕਿਉਂ ਜਪੀਏ ਕਹਿੰਦੇ ਲੋਕਾਂ ਦੇ ਸਾਹਮਣੇ। ਏਦਾਂ ਦੀ ਸ਼ਰਮ ਹੀ ਮਾਰੀ ਜਾਂਦੀ ਹੈ ਸਤਸੰਗ ਦੀ, ਕਾਲ ਕਨੌੜ। ਪਰ ਇਹ ਨਹੀਂ ਪਤਾ ਜਦੋਂ ਧਰਮਰਾਜ ਦੇ ਦੂਤ ਆ ਕੇ ਲੈ ਜਾਣਗੇ ਉਸ ਵੇਲੇ ਕਿਹਦੀ ਕਾਲ ਕਨੌੜ ਹੋਵੇਗੀ। ਮਹਾਰਾਜ ਦਾ ਵਚਨ ਹੈ ਭਗਤ ਕਬੀਰ ਜੀ ਦਾ ਕਿ ਉਸ ਵੇਲੇ ਤਬ ਕੁਲ ਕਿਸ ਕਾ ਲਾਜ ਸੀ ਜਬ ਲੈ ਧਰਿਆ ਮਸਾਣ, ਕਬੀਰ ਜੀ ਦੇ ਸਲੋਕਾਂ ਵਿੱਚ। ਹੁਣ ਤੇ ਤੂੰ ਕਹਿੰਦਾ ਵੀ ਮੇਰੀ ਕੁੱਲ ਦੀ ਲਾਜ ਹੈ, ਬਰਾਦਰੀ ਭਾਈਚਾਰਾ ਹੈ, ਬੱਚਿਆਂ ਦੀ ਵੀ ਦੇਖਣੀ ਪੈਂਦੀ ਹੈ, ਉਹ ਉਦੋਂ ਦੱਸ ਕਿਹਦੇ ਕੁੱਲ ਦੀ ਗੱਲ ਹੋਏਗੀ ਜਦੋਂ ਚੁੱਕੇ ਘਰ ਵਾਲੇ ਤੈਨੂੰ ਮੜੀਆਂ ਤੇ ਧਰ ਕੇ ਲੱਕੜਾਂ ਤੇ ਫੂਕ ਦੇਣਗੇ, ਉਦੋਂ ਦੱਸ ਕੀ ਕਰੇਗਾ। ਇਸ ਕਰਕੇ ਪਹਿਲਾਂ ਹੀ ਤੂੰ ਵਾਹਿਗੁਰੂ ਵਾਹਿਗੁਰੂ ਜਪ ਲੈ। ਸੋ ਸਾਧ ਸੰਗਤ ਜੀ ਅਖੀਰਲੀ ਪੰਕਤੀ ਇਹ ਪੜ੍ਹ ਦਿਓ, ਫਿਰ ਆਪਾਂ ਕੱਲ ਨੂੰ ਸ਼ੁਰੂ ਕਰਾਂ।
ਲੋਕ ਅਲੋਕ ਦਿਸਾ ਬਦਿਸਾ,
ਅਦੇਵ ਅਦੇਵ ਤਹੂੰ ਪ੍ਰਭ ਮਾਨਿਓ, ਚਿਤ ਅਗਿਆਨ ਸੁਜਾਨ ਸਵਯੰ ਭਵ, ਕੌਣ ਕੀ ਕਾਨ ਨਿਦਾਨ ਭੁਲਾਨਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।